ਤੇ ਰਾਜਿਆਂ ਤੋਂ ਭਿਖਾਰੀ ਬਣ ਲੱਗਿਆ ਵੀ ਦੇਰੀ ਨੀ ਲੱਗ ਰਹੀ ਤੇ ਨਜ਼ਰ ਪਾ ਦੇ ਤੇ ਭਿਖਾਰੀ ਨੂੰ ਰਾਜਾ ਬਣਾਉਣ ਲੱਗਿਆ ਵੀ ਉਹਨੇ ਦੇਰ ਨੀ ਲਾਉਣੀ। ਭਿਖਾਰੀ ਰਾਜਾ ਬਣ ਰਿਹਾ, ਇੱਕ ਰਾਜਾ ਭਿਖਾਰੀ ਬਣ ਜਾਏਗਾ ਪਤਾ ਹੀ ਨੀ ਲੱਗਣਾ, ਉਹਨੇ ਮਾੜੀ ਜੀ ਨਜ਼ਰ ਹੀ ਫੇਰ ਲੈਣੀ। ਇਸੇ ਕਰਕੇ ਆਖੀ ਦਾ ਮਹਾਰਾਜ ਜੀ ਕਿਰਪਾ ਕਰੋ ਆਪਣੀ ਰਹਿਮਤ ਦੀ ਨਜ਼ਰ ਮੇਰੇ ਤੇ ਪਾਓ। ਤੇ ਹੁਣ ਬੰਦਾ ਸਿੰਘ ਨੇ ਆਖਿਆ ਸੀ ਮਹਾਰਾਜ ਬਣਾਇਆ ਆਪਣਾ ਬਣਾ ਕੇ ਰੱਖਿਓ, ਸਿਰ ਤੇ ਹੱਥ ਰੱਖਿਓ, ਮੈਂ ਡੋਲਾਂ ਨਾ ਕਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੇਨਤੀ ਕਰਕੇ ਸਿਰ ਤੇ ਹੱਥ ਰਖਾਇਆ, ਨਜ਼ਰ ਪਾਈ ਬੰਦਾ ਸਿੰਘ ਤੇ। ਫਿਰ ਬੰਦਾ ਸਿੰਘ ਬਹਾਦਰ ਪੰਜ ਸਿੰਘਾਂ ਨੂੰ ਲੈ ਕੇ ਸਤਸੰਗ ਦੱਖਣ ਦੇਸ਼ ਤੋਂ ਪੰਜਾਬ ਆਇਆ। ਪੰਜਾਬ ਜਦੋਂ ਇਹ ਪੰਜਾਬ ਆਉਣਾ ਸੁਣਿਆ, ਮਹਾਰਾਜ ਨੇ ਸੁਨੇਹੇ ਭੇਜ ਦਿੱਤੇ, ਕਹਿੰਦੇ ਬੰਦਾ ਸਿੰਘ ਦਾ ਸਾਥ ਦਿਓ ਸਾਰੇ। ਬੰਦਾ ਸਿੰਘ ਮਹਾਰਾਜ ਦੇ ਹੁਕਮ ਵਿੱਚ ਆਇਆ ਹੈ। ਮਹਾਰਾਜ ਕਹਿੰਦੇ ਅਸੀਂ ਇਹਨੂੰ ਭੇਜਿਆ ਤਾਂ ਨਾਲ ਸਾਥ ਦੇਣਾ ਸਾਰਿਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਰਾਜ ਦੀ ਨੀਂਹ ਰੱਖੇਗਾ। ਖੁਸ ਸਤਨਾਮ
ਸ੍ਰੀ ਵਾਹਿਗੁਰੂ ਸ੍ਰੀ ਅਕਾਲ।
ਇਹ ਖਾਲਸਾ ਰਾਜ ਦੀ ਨੀਂਹ ਰੱਖੇਗਾ। ਸਤਿਗੁਰ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਗੁਰੂ ਦੇ ਪਿਆਰਿਆਂ ਨੇ। ਪੋਤੀ ਕਰਦਾ ਹੁੰਦਾ, ਕਪੋਤ ਨਹੀਂ ਕਰ ਸਕਦਾ, ਸਪੁੱਤਰ ਹੀ ਕਰ ਸਕਦਾ। ਸਤਿਗੁਰਾਂ ਦੀ ਸੋਚ ਤੇ ਪਹਿਰਾ ਦੇਵੇ, ਸਤਿਗੁਰਾਂ ਦੇ ਬਚਨਾਂ ਨੂੰ ਮੰਨੇ, ਮਾੜ ਦੇ ਬਚਨਾਂ ਨੂੰ ਕਮਾਵੇ, ਆਪਣੇ ਜੀਵਨ ਵਿੱਚ ਢਾਲੇ। ਬਾਬਾ ਬੰਦਾ ਸਿੰਘ ਬਹਾਦਰ ਫਿਰ ਆਇਆ, ਜਿਹਨੂੰ ਮਰ ਨੇ ਆਖਿਆ ਸੀ ਆਏਗਾ ਸਮਾਂ ਵੇਖਣਾ। ਹੱਥੀ ਥਾਪੜਾ ਦੇ ਕੇ ਮਰ ਨੇ ਤੋਰਿਆ ਸੀ, ਬਖਸ਼ਿਸ਼ ਕਰਕੇ ਤੋਰਿਆ ਸੀ। ਫਿਰ ਨਾਲ ਰਲ ਗਏ ਸਿੰਘ ਸਾਰੇ, ਇਕੱਠੇ ਹੋ ਗਏ। ਜਿੱਥੇ ਜਿੱਥੇ ਤੱਕ ਪਤਾ ਲੱਗਿਆ ਬੰਦਾ ਸਿੰਘ ਆਇਆ, ਮਹਾਰਾਜ ਨੇ ਤੋਰਿਆ। ਫਿਰ ਹੌਲੀ ਹੌਲੀ ਗਿਣਤੀ ਵੱਧਦੀ ਗਈ ਸਿੰਘਾਂ ਦੀ, 4000 ਹੋ ਗਏ, 10000 ਹੋ ਗਏ, 15 ਹੋ ਗਏ, ਹੌਲੀ ਹੌਲੀ ਕਹਿੰਦੇ ਨੇ 40000 ਸਿੰਘ ਇਕੱਠਾ ਹੋ ਗਿਆ। ਤੇ ਜਦੋਂ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਨਜ਼ਰ, ਸਭ ਤੋਂ ਪਹਿਲਾਂ ਹਮਲਾ ਕੀਤਾ, ਸਭ ਤੋਂ ਪਹਿਲਾਂ ਸੋਧਿਆ, ਤੇ ਸਮਾਣੇ ਨੂੰ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਸਮਾਣੇ ਵੱਲ ਨੂੰ ਰੁੱਖ ਹੋ ਗਿਆ। ਸਭ ਤੋਂ ਪਹਿਲਾਂ 40000 ਲੈ ਕੇ ਸਿੰਘਾਂ ਦਾ ਜਥਾ ਬਾਬਾ ਬੰਦਾ ਸਿੰਘ ਬਹਾਦਰ ਫਿਰ ਸਮਾਣੇ ਆਇਆ। ਇੱਥੇ ਆ ਕੇ ਜਲਾਦ ਜਲਾਲ ਉਦੀਨ, ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਧੜ ਤੋਂ ਜੁਦਾ ਕੀਤਾ ਸੀ, ਉਹਨੂੰ ਸੋਧਾ ਲਾਇਆ। ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਸੀ, ਉਹਨੂੰ ਸੋਧਾ ਲੱਗਿਆ। ਫਿਰ ਚਲੋ ਹੁਣ ਇਹ ਇੱਥੇ ਇਤਿਹਾਸ ਬਹੁਤ ਲੰਮਾ, ਕਿੱਥੇ ਕਿੱਥੇ ਬੰਦਾ ਸਿੰਘ ਗਿਆ, ਕਿਵੇਂ ਉਹਨੇ ਖਾਲਸਾ ਰਾਜ ਸਥਾਪਿਤ ਕੀਤਾ। ਜੇ ਬਹੁਤਾ ਵਿਸਥਾਰ ਵਿੱਚ ਚੱਲੀਏ ਤੇ ਬੜਾ ਹੀ ਟਾਈਮ ਲੱਗ ਜਾਏਗਾ, ਬਹੁਤ ਸਮਾਂ ਲੱਗੇਗਾ। ਆਪਾਂ ਬਹੁਤਾ ਨਹੀਂ, ਆਪਾਂ ਇਹ ਵੇਖਣਾ ਬਾਬਾ ਬੰਦਾ ਸਿੰਘ ਬਹਾਦਰ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰੀਰ ਦੇ ਜੀਵਨ ਦੇ ਨਾਲ ਨਾਲ ਜ਼ਮੀਰ ਦਾ ਜੀਵਨ ਬਖਸ਼ਿਆ ਤੇ ਕਿੱਥੋਂ ਤੱਕ ਪਹੁੰਚਿਆ, ਕਿੱਥੋਂ ਤੱਕ ਘਾਲਣਾ ਘਾਲੀ। ਜੇ ਅੰਮ੍ਰਿਤ ਦੀ ਦਾਤ ਲਈ ਸੀ, ਸਪੁੱਤਰ ਬਣਾਇਆ ਸੀ ਤੇ ਬਣ ਕੇ ਵਿਖਾਇਆ, ਕਿਵੇਂ ਬਣ ਕੇ ਵਿਖਾਇਆ। ਬਾਬਾ ਬੰਦਾ ਸਿੰਘ ਬਹਾਦਰ ਨਾਲ ਸਿੰਘਾਂ ਨੂੰ ਲੈ ਕੇ ਫਿਰ ਸਰਹੰਦ ਤੇ ਹੱਲਾ ਬੋਲਿਆ, ਸਰਹੰਦ ਗੁਰੂ ਮਾਰੀ ਸਰਹੰਦ, ਉਹ ਸਰਹੰਦ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਅਜੇ 6 ਸਾਲ ਲੰਘੇ ਸੀ, ਸਿਰਫ 6 ਸਾਲ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਨੂੰ ਸ਼ਹੀਦ ਕੀਤਾ ਸੀ। ਉੱਥੇ ਆਖਿਆ ਸੀ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੇ, ਆਪ ਜੀ ਨੇ ਦਾਸ ਤੋਂ ਵੀ ਤੇ ਕਈ ਮਹਾਂਪੁਰਸ਼ਾਂ ਤੋਂ ਬੜੀ ਵਾਰੀ ਸੁਣਿਆ ਹੋਏਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ, ਸੱਚੇ ਪਾਤਸ਼ਾਹ ਦੇ ਲਾਲਾ ਨੇ ਵਜੀਦੇ ਨੂੰ ਆਖਿਆ ਸੀ, ਵਜੀਦਿਆ ਕਿਉਂ ਪਾਪ ਕਮਾਉਣਾ ਹੈ, ਤੇਰਾ ਰਾਜ ਸਦਾ ਨਹੀਂ ਰਹਿਣਾ। ਉਹਨਾਂ ਨੇ ਆਖਿਆ ਸੀ, ਬੱਚਿਓ ਤੁਹਾਨੂੰ ਕਿਸੇ ਨੇ ਨਹੀਂ ਚੁੱਕਣਾ, ਆ ਕੇ ਤੁਹਾਡੀਆਂ ਬੋਟੀਆਂ ਖਿੰਡਣ ਖਿਲਰ ਜਾਣਗੀਆਂ, ਤੁਹਾਡੀਆਂ ਅੰਦਰਾਂ ਉੱਪਰ ਗਿਰਜਾਂ ਉੱਡ ਰਹੀਆਂ ਨੇ, ਇੱਲਾਂ ਉੱਡ ਰਹੀਆਂ ਨੇ, ਲੈ ਜਾਣਗੀਆਂ ਚੁੱਕ ਕੇ। ਗੁਰੂ ਗੋਬਿੰਦ ਸਿੰਘ ਦੇ ਲਾਲਾ ਨੇ ਆਖਿਆ ਸੀ, ਅਸੀਂ ਤੇ ਹੋਣਾ ਨਹੀਂ ਸੂਬਿਆ, ਅਸੀਂ ਤੇ ਚੱਲੇ ਹਾਂ, ਤੂੰ ਏਦਾਂ ਕਰੀ ਮਿਣਤੀ ਕਰੀ ਖਲੋ। ਕਹਿੰਦੇ ਜੀ ਮਿਣਤੀ ਕਿਉਂ, ਵਜੀਦਾ ਕਹਿੰਦਾ ਮਿਣਤੀ ਕਿਉਂ, ਕਹਿੰਦੇ ਅਸੀਂ ਤੇ ਚਲੇ ਜਾਣਾ, ਅਸੀਂ ਤੇ ਆਪ ਚਾਹੁੰਦੇ ਹਾਂ ਇੱਲਾਂ ਉੱਡ ਕੇ ਆਉਣ, ਸਾਡੀਆਂ ਬੋਟੀਆਂ ਚੁੱਕ ਚੁੱਕ ਕੇ ਉੱਪਰ ਲੈ ਜਾਣ, ਜਿੰਨੀਆਂ ਉੱਚੀਆਂ ਇੱਲਾਂ ਉੱਡ ਉੱਡ ਜਾਣਗੀਆਂ, ਏਡੇ ਏਡੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੁੱਲਣਗੇ, ਆਏਗਾ ਸਮਾਂ ਇੱਥੇ ਬੜੇ ਬੜੇ ਉੱਚੇ ਨਿਸ਼ਾਨ ਸਾਹਿਬ ਚੁੱਲਣਗੇ। ਕਈ ਹੈਰਾਨ ਹੁੰਦੇ ਨੇ, ਵਜੀਦਾ ਕਹਿੰਦਾ ਰਾਜ ਮੇਰਾ ਨਿਸ਼ਾਨ ਗੁਰੂ ਦਾ ਕਿਵੇਂ ਝੁੱਲੇਗਾ। ਸਾਹਿਬਜ਼ਾਦਿਆਂ ਦਾ ਬਚਨ 6 ਸਾਲਾਂ 'ਚ ਹੀ ਪੂਰਾ ਹੋਇਆ, 6 ਸਾਲਾਂ 'ਚ। ਬਾਬਾ ਜੋਰਾਵਰ ਸਿੰਘ ਤੇ ਸਾਹਿਬ ਫਤਿਹ ਸਿੰਘ ਦੋ ਗੁਰੂ ਗੋਬਿੰਦ ਸਿੰਘ ਦੇ ਲਾਲ ਸਨ, ਤੇ ਜਿਨ੍ਹੇ ਚੱਪੜ ਚਿੜੀ ਦੇ ਜੰਗ ਵਿੱਚ ਸਰਹੰਦ ਤੋਂ 10 ਕਿਲੋਮੀਟਰ ਅੱਗੇ ਚੱਪੜ ਚਿੜੀ ਉੱਥੇ ਦਾ ਜੰਗ ਹੋਇਆ, ਜਿਹੜਾ ਜਦੋਂ ਵਜੀਦੇ ਨੂੰ ਸੋਧਾ ਲਾਇਆ, ਜਦੋਂ ਵਜੀਦੇ ਦਾ ਸਿਰ ਵੱਢਿਆ, ਉਹ ਵੀ ਇੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦਾ ਸਿੰਘ ਸੀ, ਉਹਦਾ ਨਾਮ ਵੀ ਫਤਿਹ ਸਿੰਘ ਸੀ। ਆਖੋ
ਸਤਨਾਮ।
ਜਿਹਨੇ ਵਜੀਦੇ ਨੂੰ ਸੋਧਾ ਲਾਇਆ ਸੀ, ਉਹ ਵਜੀਦਾ ਆਖਿਆ ਸੀ ਸਤਿਗੁਰਾਂ ਦੇ ਲਾਲਾਂ ਨੇ, ਬਹੁਤਾ ਚਿਰ ਨਹੀਂ। ਤੇ ਮੈਂ ਅੱਗੇ ਬੜੀ ਵਾਰੀ ਅਰਜ਼ ਕਰ ਚੁੱਕਿਆ, ਹਰੇਕ ਸਟੇਜ ਤੇ ਬੇਨਤੀ ਕਰੀਦੀ ਆ, ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਸੀ ਨਹੀਂ, ਵਜੀਦਾ ਮੁਸਲਮਾਨ ਸੀ ਨਹੀਂ, ਜ਼ਕਰੀਆ ਮੁਸਲਮਾਨ ਸੀ ਨਹੀਂ, ਫਰੋਕਸ਼ੀਅਰ ਖਾਨ ਮੁਸਲਮਾਨ ਸੀ ਨਹੀਂ, ਇਹ ਜਿੰਨੇ ਵੀ ਮੱਸੇ ਰੰਗੜ ਵਰਗੇ ਜਿੰਨੇ ਵੀ ਆਏ ਆ, ਇਹ ਮੁਸਲਮਾਨ ਨਹੀਂ ਸਨ। ਕੌਣ ਸਨ? ਧਿਆਨ ਦਿਓ, ਕੌਣ ਸਨ? ਉਹ ਤੇ ਪਾਪੀ ਸਨ, ਉਹ ਤੇ ਕੁਕਰਮੀ ਸਨ, ਤੇ ਪਾਪੀ ਬੰਦਿਆਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ। ਜੇ ਹੁਣ ਸਾਡੇ ਚ ਕੋਈ ਗਦਾਰ ਬਣ ਜਾਓ ਸਿੱਖ, ਬੜੀ ਵਾਰੀ ਅਰਜ਼ ਕੀਤੀ ਸਿੱਖ ਨਾ ਸਿੱਖ ਨੂੰ ਮਾਰੇ ਤੇ ਕੌਮ ਕਦੇ ਨਾ ਹਾਰੇ, ਤੇ ਜੇ ਹੁਣ ਸਿੱਖ ਗਦਾਰੀ ਕਰੇ, ਸਿੱਖ ਸਿੱਖਾਂ ਨਾਲ ਹੀ ਗਦਾਰੀ ਕਰ ਜਾਏ, ਸਿੱਖ ਗੁਰੂ ਨਾਲ ਹੀ ਗਦਾਰੀ ਕਰ ਜਾਏ, ਆਪਾਂ ਕਵਾਂਗੇ ਸਿੱਖ ਨਹੀਂ, ਉਹਦਾ ਕੋਈ ਧਰਮ ਨਹੀਂ। ਲਖਪਤ ਰਾਏ ਹਿੰਦੂ ਸੀ, ਹਿੰਦੂ ਨਹੀਂ ਸੀ ਲਖਪਤ ਰਾਏ, ਸਿਰਫ ਪਾਪੀ ਸੀ, ਪਾਪੀ ਦਾ ਕੋਈ ਦੀਨ ਧਰਮ ਨਹੀਂ ਹੁੰਦਾ। ਜੇ ਔਰੰਗਜ਼ੇਬ ਬਾਦਸ਼ਾਹ ਸੱਚਾ ਮੁਸਲਮਾਨ ਹੁੰਦਾ, ਉਹ ਇਹ ਕੁਛ ਨਾ ਕਰਦਾ ਜੋ ਉਹਨੇ ਕੀਤਾ। ਜੇ ਵਜੀਦਾ ਸੱਚਾ ਮੁਸਲਮਾਨ ਹੁੰਦਾ, ਉਹ ਇਹ ਕੁਛ ਨਾ ਕਰਦਾ ਜੋ ਉਹਨੇ ਕੀਤਾ। ਜੇ ਜ਼ਕਰੀਆ ਵਰਗੇ ਸੱਚੇ ਮੁਸਲਮਾਨ ਹੁੰਦੇ, ਉਹ ਇਹ ਕੁਛ ਨਾ ਕਰਦੇ ਜੋ ਉਹਨਾਂ ਨੇ ਕੀਤਾ, ਕਿਉਂਕਿ ਧਰਮ ਤੇ ਕੋਈ ਵੀ ਵੈਰ ਵਿਰੋਧ ਨਹੀਂ ਸਿਖਾਉਂਦਾ। ਮਲੇਰ ਕੋਟਲੇ ਵਾਲਾ ਜਿਹਨੇ ਹਾਂ ਦਾ ਨਾਰਾ ਮਾਰਿਆ ਸੀ, ਇੱਕ ਸਮੇਂ ਉਹਨੇ ਸੱਚਾ ਮੁਸਲਮਾਨ ਬਣ ਕੇ ਵਿਖਾ ਦਿੱਤਾ ਸੀ।
ਸਤਿ ਸ੍ਰੀ ਅਕਾਲ।
ਪੀਰ ਬੁੱਧੂ ਸ਼ਾਹ ਸੱਚਾ ਮੁਸਲਮਾਨ ਸੀ, ਸਾਈ ਮੀਆਂ ਮੀਰ ਸੱਚਾ ਮੁਸਲਮਾਨ ਸੀ। ਉਹਨਾਂ ਨੂੰ ਮਾਰ ਨੇ ਗੱਲ ਨਾਲ ਲਾਇਆ, ਇਹਨਾਂ ਲੋਕਾਂ ਨੇ ਪਾਪ ਜ਼ਰੂਰ ਕੀਤੇ ਨੇ, ਪਰ ਧਰਮ ਦੀ ਆੜ ਲੈ ਕੇ ਪਾਪ ਕੀਤੇ ਨੇ। ਇਹ ਧਰਮੀ ਨਹੀਂ ਸਨ, ਧਰਮ ਦੇ ਨਾਂ ਦੇ ਉੱਤੇ ਇਹਨਾਂ ਨੇ ਪਾਪ ਕਰਮ ਕੀਤੇ ਨੇ। ਨਾ ਔਰੰਗਜ਼ੇਬ ਦਾ ਕੋਈ ਧਰਮ ਸੀ, ਨਾ ਵਜੀਦੇ ਦਾ ਕੋਈ ਧਰਮ ਸੀ, ਇਹ ਤੇ ਪਾਪੀ ਸਨ ਬਸ। ਪਾਪੀ ਦਾ ਕੋਈ ਦੀਨ ਧਰਮ ਨਹੀਂ ਹੁੰਦਾ। ਤੇ ਸਾਧ ਸੰਗਤ ਵਜੀਦੇ ਨੂੰ ਸੋਧਾ ਲਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦਾ ਬਚਨ ਸੀ, ਆਏਗਾ ਸਮਾਂ ਵੇਖਣਾ, ਇੱਥੇ ਉੱਚੇ ਨਿਸ਼ਾਨ ਸਾਹਿਬ ਝੁੱਲਣਗੇ, ਇੱਥੇ ਸਦਾ ਆਵਾਜ਼ਾਂ ਆਉਂਦੀਆਂ ਰਹਿਣਗੀਆਂ। ਸੂਬਿਆ ਜੋ ਮਰਜ਼ੀ ਕਰ ਲੈ,
ਭਾਵੇਂ ਸੂਬਿਆ ਤੂੰ ਨੀਹਾਂ ਚ ਚਣਾ ਦੇ, ਅਸੀਂ ਨਹੀਂ ਤੇਰੀ ਈਨ ਮੰਨਣੀ। ਸੂਬਿਆ ਤੂੰ ਨੀਹਾਂ ਚ ਚਣਾ ਦੇ, ਅਸੀਂ ਨਹੀਂ ਤੇਰੀ ਈਨ ਮੰਨਣੀ।
ਮੰਨਣੀ ਪਾਪਿਆ। ਆਖਿਆ ਸੀ ਵਜੀਦਿਆ ਜੋ ਮਰਜ਼ੀ ਕਰ ਲੈ। ਉਹਨੇ ਆਖਿਆ ਸੀ ਕਿਉਂ ਸੂਬੇ ਨੂੰ, ਕਿਉਂ ਸੂਬੇ ਨੇ ਆਖਿਆ ਕਿਉਂ ਜਾਨ ਗਵਾਉਂਦੇ ਹੋ ਬੱਚਿਓ, ਮੰਨ ਲਓ ਮੇਰਾ ਕਹਿਣਾ। ਮਹਾਰਾਜ ਦੇ ਲਾਲਾ ਨੇ ਆਖਿਆ ਸੀ ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ, ਸੂਬਿਆ ਸਿੱਖੀ ਸਿਦਕ ਵਿੱਚ ਰਹਿਣਾ, ਅਸੀਂ ਧਰਮ ਨਹੀਂ ਛੱਡ ਸਕਦੇ, ਤੂੰ ਕਹਿ ਲੈ ਜੋ ਕੁਝ ਕਹਿਣਾ, ਕਿਉਂ ਪਾਪ ਕਮਾਉਣਾ ਹੈ, ਤੇਰਾ ਰਾਜ ਸਦਾ ਨਹੀਂ ਰਹਿਣਾ। ਆਖਿਆ ਸੀ ਮਹਾਰਾਜ ਦੇ ਲਾਲਾ, ਤੇ ਇੱਕ ਇੱਕ ਵਚਨ ਜੋ ਕੀਤਾ ਉਹ ਫਿਰ ਪੂਰਾ ਹੋਇਆ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਤੜਥੱਲੀ ਮਚਾਤੀ ਹਰ ਪਾਸੇ, ਸਾਰੀ ਕੌਮ ਵਿੱਚ ਇੱਕ ਜੋਸ਼ ਆ ਗਿਆ। ਐਸਾ ਜੋਸ਼ ਆਇਆ ਹਰ ਕੋਈ ਚੜ੍ਹਦੀ ਕਲਾ ਚ, ਕਿਉਂ ਜਥੇਦਾਰ ਤਕੜਾ, ਆਖੋ
ਸਤਿਗੁਰੂ
ਕਮਾਂਡਰ ਤਕੜਾ, ਜਥੇਦਾਰ ਤਕੜਾ ਹੋਵੇ ਨਾ ਉਹ ਸਾਰਾ ਕੁਛ ਹੀ ਚਲਾ ਲੈਂਦਾ, ਜੋਸ਼ ਭਰ ਦਿੰਦਾ। ਤੇ ਸਾਧ ਸੰਗਤ ਜੀ ਜੇ ਆਗੂ ਹੀ ਢਿੱਲਾ ਹੋਵੇ ਮਗਰਲੇ ਆ, ਫਿਰ ਉਦਾਂ ਦੀ ਹੋ ਜਾਣੇ ਸਾਰੇ, ਤੇ ਅਵੇਸਲਾ ਪਾਣ ਆ ਜਾਣਾ ਸਾਰਿਆਂ 'ਚ। ਬਾਬਾ ਬੰਦਾ ਸਿੰਘ ਬਹਾਦਰ ਵਿੱਚ ਖੁਦ ਵਿੱਚ ਬੜਾ ਜੋਸ਼ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਾਦੀ ਵੀ ਕਰਾਈ, ਪੁੱਤਰ ਵੀ ਹੋਇਆ, ਜੈ ਸਿੰਘ ਉਹਦਾ ਨਾਂ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਖਾਲਸਾ ਰਾਜ ਦੀ ਨੀਂਹ ਰੱਖੀ, ਸਰਹੰਦ ਝੰਡਾ ਝੁਲਾ ਦਿੱਤਾ, ਸਰਹੰਦ ਕੇਸਰੀ ਨਿਸ਼ਾਨ ਸਭ ਝੁਲਾ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੇ। ਸਮਾਣੇ ਆ ਕੇ ਕਬਜ਼ਾ ਕੀਤਾ, ਇੱਥੇ ਕੇਸਰੀ ਨਿਸ਼ਾਨ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੇ ਝੁਲਾਇਆ। ਚਲੋ ਹੁਣ ਬਹੁਤ ਬਾਬਾ ਬੰਦਾ ਸਿੰਘ ਬਹਾਦਰ ਨੇ ਚੜ੍ਹਦੀ ਕਲਾ ਨਾਲ ਅੱਗੇ ਵੱਧਦਾ ਗਿਆ ਖਾਲਸਾ, ਦਿਨ ਰਾਤ ਇੱਕ ਕੀਤੀ ਬੜੀ ਘਾਲਣਾ ਘਾਲੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੋਂ ਮੁਸਲਮਾਨ ਕੰਬਣ ਲੱਗ ਪਏ, ਕਈ ਡਰਦੇ ਹੋਏ ਅੰਦਰ ਬਹਿ ਗਏ, ਪਛਾਣ ਨਾ ਆ ਸਕੇ, ਮੂੰਹ ਸਿਰ ਵੀ ਮਨਾ ਲਿਆ, ਕਈਆਂ ਨੇ ਸਲਵਾਰਾਂ ਪਾ ਲਈਆਂ। ਇਸਲਾਮ ਧਰਮ ਵਿੱਚ ਕਈ ਮੁਸਲਮਾਨ ਅੱਜ ਵੀ ਸਲਵਾਰਾਂ ਪਾਉਂਦੇ ਨੇ, ਇਹ ਡਰਦੇ ਮਾਰੇ ਪਾਉਣ ਲੱਗੇ ਸੀ, ਹੌਲੀ ਹੌਲੀ ਫੈਸ਼ਨ ਬਣ ਗਿਆ। ਖੁਸ਼
ਸਤਨਾਮ,
ਡਰਦੇ ਮਾਰੇ ਪਾਉਣ ਲੱਗੇ ਸੀ, ਡਰ ਗਏ, ਲੁਕ ਗਏ ਅੰਦਰ। ਰਾਤ ਨੂੰ ਕਹਿੰਦੇ ਸੁੱਤੇ ਪਏ ਵੀ ਬੰਦਾ ਆ ਗਿਆ, ਬੰਦਾ ਆ ਗਿਆ, ਡਰਦੇ ਸੀ, ਉੱਠ ਪੈਂਦੇ ਸੀ ਕੰਬਦੇ, ਤੇ ਉਦੋਂ ਇਹਨਾਂ ਨੇ ਪਾਉਣੀਆਂ ਸ਼ੁਰੂ ਕੀਤੀਆਂ, ਅੱਜ ਤੱਕ ਕੋਈ ਫੈਸ਼ਨ ਬਣ ਗਿਆ। ਫਿਰ ਹੌਲੀ ਹੌਲੀ ਡਰਦੇ ਮਾਰੇ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੋਂ ਕੰਬਦੇ ਸੀ ਸਾਰੇ, ਇੰਨਾ ਜੋਸ਼ ਸੀ, ਇੰਨਾ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਬੀਰਸ ਸੀ ਮਹਾਰਾਜ ਦਾ ਭਰਿਆ ਹੋਇਆ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਦੇ ਹਰ ਤਰ੍ਹਾਂ ਦੇ ਯਤਨ ਕੀਤੇ ਗਏ, ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ। ਫਰੋਕਸੀਅਰ ਜਦੋਂ ਬਾਦਸ਼ਾਹ ਬਣਿਆ, ਫਰੋਕਸੀਅਰ ਉਹਨੇ ਜ਼ਕਰੀਆ ਖਾਨ ਵਰਗਿਆਂ ਦੀਆਂ ਡਿਊਟੀਆਂ ਲਾਈਆਂ, ਜਿਵੇਂ ਮਰਜ਼ੀ ਹੋਵੇ ਬੰਦਾ ਸਿੰਘ ਨੂੰ ਗ੍ਰਿਫਤਾਰ ਕਰੋ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਹਰ ਪਾਸੇ ਖਾਲਸੇ ਦਾ ਹੀ ਬੋਲਬਾਲਾ ਹੋਏਗਾ। ਖਾਲਸੇ ਦਾ ਰਾਜ ਦੋ ਵਾਰੀ ਆਇਆ, ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ, ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ।
ਸਤਿ ਸ੍ਰੀ ਅਕਾਲ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਆਇਆ ਇੱਕ ਵਾਰੀ ਰਾਜ ਖਾਲਸੇ, ਦੋ ਵਾਰੀ ਆਇਆ, ਧਿਆਨ ਦੇਣਾ। ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਨੀਂਹ ਰੱਖੀ ਤੇ ਗੁਰੂ ਨਾਨਕ ਦੇ ਨਾਮ ਦਾ ਸਿੱਕਾ ਚਲਾਇਆ। ਤੇ ਜਦੋਂ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਤੋਂ ਮਹਾਰਾਜਾ ਰਣਜੀਤ ਸਿੰਘ ਬਣਿਆ ਨਾ, ਸਰਦਾਰ ਰਣਜੀਤ ਸਿੰਘ ਤੋਂ ਮਹਾਰਾਜਾ ਰਣਜੀਤ ਸਿੰਘ ਬਣਿਆ ਨਾ, ਜਦੋਂ ਉਸ ਵੇਲੇ ਕਹਿੰਦੇ ਨੇ ਬਾਬਾ ਸਾਹਿਬ ਸਿੰਘ ਜੀ ਬੇਦੀ ਉਨਾ ਸਾਹਿਬ ਵਾਲੇ ਗੁਰੂ ਨਾਨਕ ਦੀ ਕੁੱਲ ਵਿੱਚੋਂ ਉਹਨਾਂ ਨੇ ਰਾਜ ਗੱਦੀ ਤੇ ਭਾਇਆ, ਮਹਾਰਾਜੇ ਦੀ ਉਪਾਧੀ ਦਿੱਤੀ, ਪਦਵੀ ਦਿੱਤੀ। ਤੇ ਉਸ ਸਮੇਂ ਆਖਿਆ ਸੀ ਮਹਾਰਾਜਾ ਸਾਹਿਬ, ਲਓ ਹੁਣ ਤੁਹਾਡੇ ਨਾਂ ਦਾ ਸਿੱਕਾ ਚੱਲੇਗਾ, ਜਿਹੜਾ ਬਾਦਸ਼ਾਹ ਉਹਦੀ ਫੋਟੋ ਲੱਗਦੀ ਸੀ ਮਾਇਆ ਦੇ ਪੈਸਿਆਂ ਉੱਤੇ, ਮੋਹਰ ਲੱਗਦੀ ਸੀ, ਜਿੱਦਾਂ ਹੁਣ ਆਪਣੇ ਨੋਟਾਂ ਦੇ ਉੱਤੇ ਵੇਖਦੇ ਹਾਂ ਨਾ, ਫੋਰਨ ਵਿੱਚ ਵੀ ਜਿਹੜੇ ਰਾਜਾ ਹੋਏਗਾ ਜੇ ਰਾਣੀ ਹੋਏਗੀ। ਹੁਣ ਇੰਗਲੈਂਡ ਵਿੱਚ ਮੈਂ ਵੇਖਿਆ ਉੱਥੇ ਜਿਹੜਾ ਰਾਜਾ ਹੋਏਗਾ ਜਾਂ ਰਾਣੀ ਹੋਏਗੀ ਉਹਦੀ ਫੋਟੋ ਲੱਗਦੀ ਉੱਤੇ, ਪੌਂਡ ਹੈ ਜਾਂ ਡਾਲਰ ਹੈ ਜਾਂ ਰੁਪਈਏ ਨੇ ਇੱਥੇ ਵੀ ਲੱਗਦੀ। ਤੇ ਸਤਸੰਗ ਜੀ ਉਹ ਨਾ ਫੋਟੋ ਲਾਉਂਦੇ ਨੇ ਉੱਤੇ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਤੁਹਾਡੀ ਫੋਟੋ ਲੱਗੇਗੀ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਰਾਜ ਗੁਰੂ ਨਾਨਕ ਦਾ ਹੈ, ਇਹ ਰਾਜ ਗੁਰੂ ਗੋਬਿੰਦ ਸਿੰਘ ਦਾ। ਕਦੇ ਉਹਨਾਂ ਨੇ ਇਹ ਨਹੀਂ ਕਿਹਾ ਮੈਂ ਮਹਾਰਾਜਾ ਮੈਂ ਰਾਜਾ, ਸਦਾ ਇਹ ਕਹਿੰਦੇ ਸੀ ਇਹ ਰਾਜ ਮੇਰਾ ਨਹੀਂ, ਇਹ ਰਾਜ ਗੁਰੂ ਗੋਬਿੰਦ ਸਿੰਘ ਦਾ, ਮੈਂ ਇਸ ਰਾਜ ਦਾ ਚੌਂਕੀਦਾਰ ਰੱਖਿਆ ਹੋਇਆ। ਕਹਿੰਦੇ ਮੇਰੀ ਫੋਟੋ ਨਹੀਂ, ਇਹਦੇ ਉੱਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਫੋਟੋ ਲੱਗੇਗੀ। ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀ ਮੇਰੀ ਫੋਟੋ ਨਹੀਂ ਲੱਗੇਗੀ, ਇਹਦੇ ਉੱਤੇ ਮੇਰਾ ਨਾਂ ਨਹੀਂ ਲਿਖਿਆ ਜਾਏਗਾ, ਇਹਦੇ ਉੱਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਨਾਂ ਲਿਖਿਆ ਜਾਏਗਾ। ਪੰਜ ਪਿਆਰਿਆਂ ਨੇ ਆਉਣਾ ਆਉਣਾ ਸਟੇਜ ਤੇ, ਕਿਸੇ ਨੇ ਖੜੇ ਨਹੀਂ ਹੋਣਾ। ਬੇਨਤੀ ਪ੍ਰਵਾਨ ਕਰਿਓ ਸਾਰੇ, ਆਵਾਜ਼ ਕਰੋ ਪੰਜ ਪਿਆਰੇ ਆ ਰਹੇ ਨੇ। ਧੰਨ ਭਾਗ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਹਿਮਤਾਂ ਕੀਤੀਆਂ, ਆਪਣਾ ਖਾਸ ਰੂਪ ਖਾਲਸੇ ਨੂੰ ਬਖਸ਼ਿਆ, ਤਾਂ ਹੀ ਅਸੀਂ ਦਰਸ਼ਨ ਕਰ ਰਹੇ ਹਾਂ।
ਬਲ ਬਲ ਜਾਵਾਂ ਜੀ ਮੈਂ ਐਸਾ ਗੁਰਾਂ, ਬਲ ਬਲ ਜਾਵਾਂ ਜੀ ਮੈਂ
ਨੇ ਅੰਮ੍ਰਿਤ ਛਕਿਆ ਉਹਨਾਂ ਨੇ ਰਾਜ ਬਹਿਣਾ। ਅਜੇ ਸੰਗਤ ਆ ਵੀ ਰਹੀ ਹੈ ਪਿੱਛੇ, ਕਿਉਂਕਿ ਫਤਿਹਪੁਰ ਤੋਂ ਆਉਣਾ ਸੀ ਸੰਗਤ ਨੇ ਚੱਲ ਕੇ। ਆਓ ਸਾਰੀ ਸੰਗਤ ਦਾ ਧੰਨਵਾਦ ਕਰੀਏ, ਜੀ ਆਇਆਂ ਨੂੰ ਆਖੀਏ ਜਗ੍ਹਾ ਤੇ ਬੈਠਣਾ ਹੈ। ਆਓ ਸਦਕਾ, ਸਤਿਗੁਰ ਦੀ ਬਖਸ਼ਿਸ਼ ਦਾ ਸਦਕਾ, 985 ਪੁਰਾਣੇ ਗੁਰੂ ਕੇ ਜਹਾਜ਼ ਚੜ੍ਹੇ। ਲਓ ਪਿਆਰ ਖੁਸ਼ੀ ਆ ਤੇ ਬਾਹਾਂ ਸਭ ਦੀਆਂ ਖੜੀਆਂ ਹੋਣ, ਜੇ ਚਾਹ ਤੇ ਸਭ ਦੀ ਬਾਂਹ ਖੜੀ ਹੋਵੇ, ਸਾਰੇ ਬੋਲੇ ਸੋਨਿਹਾਲ ਧਿਆਨ ਦਿਓ ਆਓ ਪਿਆ ਦਿਓ ਸਾਰੇ ਅੰਮ੍ਰਿਤ ਛੱਕ ਕੇ ਜਿਹੜੇ ਆਇਓ ਬੈਠੋ ਵਾਹ 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 ਧਿਆਨ ਦਿਓ ਲਓ ਪਿਆਰਿਓ ਧਿਆਨ ਦਿਓ ਧਿਆਨ ਦਿਓ ਮਹਾਰਾਜ ਨੇ ਮਹਾਨ ਕਿਰਪਾ ਕੀਤੀ ਆ 985 ਪ੍ਰਾਣੇ ਸੋ ਮਹਾਰਾਜ ਦੇ ਜਹਾਜ਼ੇ ਗੁਰੂ ਕੇ ਜਹਾਜ਼ੇ ਚੜ੍ਹੇ ਆ ਜਿਨ੍ਹਾਂ ਦਾ ਅੱਜ ਨਵਾਂ ਜੀਵਨ ਬਣਿਆ ਕਿੰਨੇ ਜੈਕਾਰੇ ਲਾ ਰਹੇ ਨੇ ਕਿੰਨੀਆਂ ਖੁਸ਼ੀਆਂ ਮਨਾ ਰਹੇ ਨੇ ਪਿਆਰ ਵਾਲੇ ਜੈਕਾਰਾ ਖੁਸ਼ੀ ਦਾ ਇਜ਼ਹਾਰ ਹੈ ਨੱਚਣਾ ਨੱਚ ਸਕਦੇ ਨੇ ਨੱਚਣਾ ਠੀਕ ਵੀ ਨਹੀਂ ਗੁਰਮਤ ਵਿੱਚ ਧਿਆਨ ਦਿਓ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਓ ਤਿਨਾ ਮਨ
ਭਾਓ
ਭਾਓ ਨੱਚਣਾ ਵੀ ਨਹੀਂ ਫਿਰ ਖੁਸ਼ੀ ਕਿਵੇਂ ਪ੍ਰਗਟ ਕਰੀਏ ਜਦੋਂ ਸੰਗਤ ਵਿੱਚ ਬੈਠੇ ਹੋਈਏ ਫਿਰ ਕਿਵੇਂ ਆਖੀਏ ਦੱਸੀਏ ਵੀ ਮੈਨੂੰ ਖੁਸ਼ੀ ਆ ਏਦਾਂ
ਸ੍ਰੀ ਅਕਾਲ
ਧਿਆਨ ਜੈਕਾਰਾ ਲੈ ਬਹੁਤੀ ਖੁਸ਼ੀ ਵੀ ਠੀਕ ਨਹੀਂ ਵਾਹ ਧਿਆਨ ਦਿਓ ਇਹ ਆ ਖੁਸ਼ੀ ਦਾ ਪ੍ਰਤੀਕ ਜੈਕਾਰਾ ਸੰਗਤ ਵਿੱਚ ਅਸੀਂ ਕੀ ਕਹੀਏ ਕਿਵੇਂ ਕਹੀਏ ਜੈਕਾਰੇ ਨਾਲ ਪਤਾ ਲੱਗਦਾ ਖੁਸ਼ੀ ਉਤਸ਼ਾਹ ਬਣਦਾ ਗੁਰੂ ਦੇ ਪਿਆਰ ਵਾਲੇ ਸਿੰਘ ਜਿਹੜੇ ਜਾਨਾਂ ਵਾਰਦੇ ਸੀ ਉਹ ਜੈਕਾਰੇ ਮੈਦਾਨੇ ਜੰਗ ਵਿੱਚ ਜੈਕਾਰੇ ਲਾ ਲਾ ਕੇ ਫੌਜਾਂ ਨੂੰ ਡਰਾ ਦਿੰਦੇ ਸੀ जयकारे। सत्संग इतिहास पढ़ो, जकरिया सिंघां दे जयकारियां नाल ही मरिया। भाई तारू सिंह नूं जिन्हें वाहिगुरु जिन्हें सत्संग जी मीर मनो खिमा करना, मीर मनो सिंघां दे जयकारियां नाल ही मरिया। सिंघणियां दी शहीदी जिहड़ी होई है, हुण मैं वह विस्थार विच जावां। इत्थे सुखगढ़ दीवान लगा सी, उत्थे जो ओ प्रसंग संगत विच आनंद माणिया सारिआं ने, उहदे विच दस्सिआ सी वी मीर मनो किवें मरिया सी। पर वह जयकारियां नाल ही, सिंघां ने जयकारे लाए, घोड़ा दौड़िया, धरती ते डिग पिया। वड्डा सारा उहदा सिर मतीरे वर्गा सिर सी, उहदा वड्डा सारा। फिर वह वज्जिआ करे घोड़े दे नाल ही, उहदा शरीर वज्जे पैरां नाल, घोड़ा होर भज्जे। सिंघ जयकारे ला दिआ करन, घोड़ा होर डर के अगे भज लिआ करे। फिर किधरे पत्थर विच वज्जे, कदे किसी दरख्त विच वज्जे, कदे लत्त लै गई, कदे बांह लै गई, कदे नक्क लै गया। जिवें उहने बच्चियां दे टोटे टोटे कीते सी ना सिंघणियां दे लालां दे, उहदे भी टोटे टोटे होए। सो कहण दा भाव इह आ वी जयकारियां नाल ही, इह खुशी दा प्रतीक आ। जयकारा जो बोले सो निहाल, जिहड़ा बोलदा उह निहाल हो जांदा। सो इस करके भाई 985 का नवा जीवन बनया है, लख लख वधाई। किन्नियां ने बाहां खड़ियां कीतियां ने हुण, किन्नियां ने, हैना, सारियां ने कीतियां लगभग। कोई भी होना जिन्हें ना बाह खड़ी कीती होवे, जिन्हूं चा ना होवे, पर सत्संग ध्यान देना। हुण जिद्दां असीं बाहां खड़ियां करदे हां, इत्थे समाणे भी कई थावां ते दीवान लगे ने, मैं कई संगतां तों बाहां खड़ियां करवाउंदा रहा ਬਈ ਉਹ ਬਾਹਾਂ ਖੜੀਆਂ ਕਰਨ ਜਿਹੜੇ ਸਵੇਰੇ ਉੱਠ ਕੇ ਅੱਧਾ ਪੌਣਾ ਘੰਟਾ ਉਹਦੇ ਪਿਆਰ ਵਿੱਚ ਲਾਇਆ ਕਰਨਗੇ। ਪੌਣਾ ਘੰਟਾ ਲਾ ਲਓ, ਚਲੋ ਇੱਥੇ ਹੁਣ ਵੇਖ ਰਿਹਾ ਵੀ ਕਿੰਨੀਆਂ ਕਰਦੇ ਨੇ। ਅਜਾ ਧਿਆਨ ਦਿਓ, ਪਹਿਲਾਂ ਸੁਣ ਲਓ ਚੰਗੀ ਤਰ੍ਹਾਂ, ਪਹਿਲਾਂ ਸੁਣ ਲਓ। ਪਰਨ ਕਰਨਾ ਪੱਕਾ, ਨੇਮ ਜ਼ਰੂਰੀ ਆ। ਜਿਹੜੇ ਬੰਦੇ ਦੇ ਅੰਦਰ ਨੇਮ ਹੀ ਨਹੀਂ ਜਿਹਦਾ ਬਣਿਆ, ਉਹ ਕਦੇ ਪ੍ਰੇਮ ਨਹੀਂ ਬਣਾ ਸਕਦਾ। ਪ੍ਰੇਮ ਪਹਿਲਾਂ ਨੇਮ, ਫਿਰ ਪ੍ਰੇਮ। ਨੇਮ ਬਣਾਓ ਰੋਜ਼ ਥੋੜ੍ਹਾ ਥੋੜ੍ਹਾ, ਜੁੜੀਏ। ਨੇਮ ਬਣਾਵਾਂਗੇ ਨਾ, ਆਪਣੇ ਆਪ ਮਿਹਰ ਹੋਏਗੀ, ਹੌਲੀ ਹੌਲੀ ਕਿਰਪਾ ਹੋ ਜਾਂਦੀ, ਪ੍ਰੇਮ ਬਣ ਜਾਂਦਾ। ਕਈ ਗੁਰਮੁਖ ਮੈਂ ਵੇਖੇ ਨੇ ਜਿਨ੍ਹਾਂ ਦਾ ਨੇਮ ਹੈ, ਇੱਕ ਮਹਾਂਪੁਰਸ਼ ਨੇ, 10 ਵਜੇ ਤੱਕ ਕਿਸੇ ਨਾਲ ਗੱਲ ਨਹੀਂ ਕਰਦੇ, 2 ਵਜੇ ਤੋਂ ਲੈ ਕੇ 10 ਵਜੇ ਤੱਕ ਵੀ ਨਿਤਨੇਮ ਕਰਦੇ ਨੇ। ਨੇਮ ਹੀ ਏਡਾ ਵੱਡਾ, 10:15 ਵਜੇ ਜਲ ਪਾਣੀ ਛਕਣਾ, ਉਹਨਾਂ ਚਿਰ ਛਕਣਾ ਹੀ ਨਹੀਂ। ਅਤੇ ਨੇਮ ਤਾਂ ਨਿਭ ਸਕਦਾ ਹੈ, ਇੱਕ ਤਾਂ ਬੇਨਤੀ ਕਰਕੇ ਸ਼ੁਰੂ ਕੀਤਾ ਜਾਏ, ਇੱਕ ਨੇਮ ਵਾਸਤੇ ਅਰਦਾਸ ਹੋ ਵੀ ਸੱਚੇ ਪਾਤਸ਼ਾਹ ਇਹ ਮੇਰਾ ਨੇਮ ਹੈ ਤੇ ਟੁੱਟੇ ਨਾ, ਬਣਿਆ ਰਵੇ। ਪਰਸੋਂ ਇੱਕ ਬੀਬੀ ਇੱਥੇ ਮੈਂ ਵੇਖਿਆ, ਮਾਤਾ ਸੀ, ਉਹ ਮੈਨੂੰ ਕਹਿੰਦੀ ਬਾਬਾ ਜੀ ਮੇਰਾ ਬੜਾ ਨੇਮ ਸੀ, ਨਾਲੇ ਰੋਣ ਲੱਗ ਪਈ। ਮੈਂ ਇਹ ਮੇਰੀ ਬੇਨਤੀ ਮੰਨੋ, ਅਰਦਾਸ ਕਰੋ, ਇੰਨਾ ਨੇਮ ਸੀ ਮੇਰਾ, ਮੈਂ ਸਿਖਰ ਤੇ ਪਹੁੰਚੀ ਡਿੱਗ ਪਈ। ਤੁਹਾਡੇ 'ਚ ਬੜੇ ਬੈਠੇ ਨੇ ਜਿਹੜੇ ਕਹਿੰਦੇ ਨੇ ਬੜਾ ਰਸ ਆਉਂਦਾ ਹੁੰਦਾ ਸੀ, ਹੁਣ ਨਹੀਂ ਆਉਂਦਾ। ਬੜਾ ਟਕਾ ਸੀ, ਹੁਣ ਨਹੀਂ ਆਉਂਦਾ। ਬੜੀ ਮਨ ਨੂੰ ਸ਼ਾਂਤੀ ਸੀ, ਹੁਣ ਪਤਾ ਨਹੀਂ ਕਿੱਧਰ ਚਲੀ ਗਈ। ਬਖਸ਼ਿਸ਼ ਸੀ ਪਰ ਕਿੱਧਰ ਚਲੀ ਗਈ। ਜਦੋਂ ਅਸੀਂ ਲੋਕਾਂ ਨੂੰ ਦੱਸਣ ਲੱਗ ਪੈਂਦੇ, ਉਹ ਬਖਸ਼ਿਸ਼ ਖਤਮ ਹੋ ਜਾਂਦੀ। ਜਦੋਂ ਥਾਂ 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 ਉੱਤੇ ਦੱਸਦੇ ਹਾਂ, ਤੇ ਫਿਰ ਉਹਦੀ ਜਿਹੜੀ ਤਾਕਤ ਹੈ ਘਟਣ ਲੱਗ ਪੈਂਦੀ, ਨੰਬਰ ਘਟਣੇ ਸ਼ੁਰੂ ਹੋ ਜਾਂਦੇ ਨੇ। ਤੇ ਸਾਧ ਸੰਗਤ ਨੇਮ ਬਣਾਵੇ, ਅਰਦਾਸ ਕਰਕੇ ਮਰ ਦੀ ਹਜ਼ੂਰੀ ਵਿੱਚ ਪੱਕਾ ਪਰਨ ਕਰ ਲਓਗੇ, ਨੇਮ ਬਣ ਜਾਏਗਾ। ਨੇਮ ਨਾ ਟੁੱਟਣ ਦਿਓ। ਇਹ ਕਹਿਣਾ ਵੀ ਮੈਂ ਉਹਨਾਂ ਚਿਰ ਜਲ ਨਹੀਂ, ਜਲ ਛਕ ਲਿਆ, ਮੈਂ ਚਾਹ ਨਹੀਂ ਪੀਣੀ, ਮੈਂ ਸਵੇਰੇ ਉੱਠ ਕੇ ਪ੍ਰਸ਼ਾਦਾ ਨਹੀਂ ਛਕਣਾ, ਜਿੰਨਾ ਚਿਰ ਮੈਂ ਪੌਣਾ ਘੰਟਾ 45 ਮਿੰਟ ਪੂਰੇ ਨਹੀਂ ਕਰ ਲੈਂਦਾ। 45 ਮਿੰਟ ਹਰ ਰੋਜ਼ ਸਵੇਰੇ ਉੱਠ ਕੇ ਚਾਹ ਮੈਂ ਫਿਰ ਪੀਣੀ, ਮੈਂ ਪੌਣਾ ਘੰਟਾ ਰੋਜ਼ ਕਰਨਾ ਹੈ। ਉਹ ਕਿਵੇਂ? ਭਾਵੇਂ ਨਿਤਨੇਮ ਕਰੋ, 5 ਬਾਣੀਆਂ ਦਾ ਨਿਤਨੇਮ ਕਰ ਲਓ, ਭਾਵੇਂ ਘੰਟਾ ਲਾ ਲਓ, ਵੱਧ ਤੋਂ ਵੱਧ ਲਾਓ ਤੇ ਚੰਗਾ ਹੀ ਹੈ। ਪੌਣਾ ਕੁ ਘੰਟਾ ਕੰਡੀਸ਼ਨ, ਜ਼ਿਆਦਾ ਨਹੀਂ, ਪੌਣਾ ਕੁ ਘੰਟਾ। ਸਤਸੰਗ ਜੀ ਪੌਣਾ ਘੰਟਾ ਲਾਉਣਾ 45 ਮਿੰਟ, ਤੇ ਇਹ ਪਰਨ ਕਰਨਾ ਹੈ ਵੀ ਮੈਂ ਕਿਤੇ ਕੇਸੀ ਇਸ਼ਨਾਨ ਕਰਨਾ ਰੋਜ਼। ਮਹਾਂਪੁਰਸ਼ ਕਹਿੰਦੇ ਸੀ ਕੇਸੀ ਇਸ਼ਨਾਨ ਸੰਪੂਰਨ ਇਸ਼ਨਾਨ, ਜਿਹੜਾ ਦੂਜਾ ਇਸ਼ਨਾਨ ਹੈ ਕੁੱਤਾ ਇਸ਼ਨਾਨ। ਕੁੱਤਾ ਇਸ਼ਨਾਨ ਕੀ? ਕੁੱਤਾ ਇਸ਼ਨਾਨ ਇਹ ਤਾਂ ਕਰਕੇ ਕਿਉਂਕਿ ਕੁੱਤਾ ਤੁਸੀਂ ਵੇਖਿਆ ਹੋਣਾ, ਉਹ ਸਿਰ ਨਹੀਂ ਭਿਆਉਂਦਾ, ਗੱਲਾਂ ਸਿਰ ਨਹੀਂ ਭਿਆਉਂਦਾ, ਨਹਾਉਂਦਾ ਕਦੇ ਸਿਰ ਨਹੀਂ ਭਿਆਉਂਦਾ, ਛੱਪੜ 'ਚ ਵੜ ਜਾ ਸਿਰ ਉਹਦਾ ਸੁੱਕਾ ਹੀ ਸੁੱਕਾ। ਕਹਿੰਦੇ ਭਾਈ ਏਦਾਂ ਹੀ ਇਸ਼ਨਾਨ ਆ, ਇਸ਼ਨਾਨ ਕੇਸੀ ਕਰਨਾ ਚਾਹੀਦਾ ਰੋਜ਼, ਕੇਸੀ ਇਸ਼ਨਾਨ। ਲਓ ਹੁਣ ਇਹ ਪਰਨ ਕਰਨਾ ਵੀ ਇੱਕ ਤੇ ਕੇਸੀ ਇਸ਼ਨਾਨ ਕਰਨਾ ਹਰ ਰੋਜ਼, ਦੂਜਾ ਨੇਮ ਇਹ ਬਣਾਉਣਾ ਵੀ ਮੈਂ 45 ਮਿੰਟ ਲਾਉਣੇ ਹੀ ਲਾਉਣੇ ਨੇ। ਜੇ ਬਾਣੀ ਨਹੀਂ ਪੜ ਸਕਦੇ ਪਹਿਲੀ ਪੌੜੀ ਮੂਲ ਮੰਤਰ ਉਹ ਨਹੀਂ ਪੜ ਸਕਦੇ ਵਾਹਿਗੁਰੂ 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 ਦਾ ਸਿਮਰਨ, ਮੈਂ ਪੌਣਾ ਘੰਟਾ ਲਾ ਕੇ ਚਾਹ ਫੇਰ ਪੀਣੀ ਹੈ। ਤੇ ਜੇ ਚੌਂਕੜਾ ਮਾਰ ਕੇ ਬੈਠੋਗੇ ਲੱਤਾਂ ਦੁਖਦੀਆਂ ਨੇ, ਬਹੁਤਾ ਚਿਰ ਨਹੀਂ ਬੈਠਾ ਜਾਂਦਾ, ਤੁਸੀਂ 15 ਮਿੰਟ ਚੌਂਕੜਾ ਮਾਰ ਲੈਣਾ, 15 ਕੁ ਮਿੰਟ ਫਿਰ ਥੋੜ੍ਹਾ ਤੋਰਾ ਫੇਰਾ ਕਰ ਲਓ, ਉੱਥੇ ਹੀ ਕਮਰੇ 'ਚ ਹੀ ਵਿਹੜੇ 'ਚ ਤੁਰ ਫਿਰ ਕੇ 15 ਮਿੰਟ ਇੱਦਾਂ ਲਾ ਲਓ। ਜੇ ਫਿਰ ਵੀ ਲੱਗਦਾ ਫਿਰ ਕੁਰਸੀ 'ਤੇ ਬਹਿ ਜਾਓ, ਬੈੱਡ 'ਤੇ ਬਹਿ ਜਾਓ, ਨਹੀਂ ਤਾਂ ਸ਼ਬਦਾਂ ਦੀ ਟੇਪ ਲਾ ਕੇ ਪੌਣਾ ਘੰਟਾ ਸੁਣ ਕੇ ਪੂਰਾ ਕਰ ਲਓ, ਉਹਦੀ ਯਾਦ ਵਿੱਚ ਅਸੀਂ ਪੌਣਾ ਘੰਟਾ ਲਾਉਣਾ ਹੀ ਲਾਉਣਾ ਹੈ। ਜੇ ਇੱਕ ਥਾਂ 'ਤੇ ਨਹੀਂ ਬਹਿ ਕੇ ਫਿਰ ਤੁਰ ਫਿਰ ਕੇ ਸਹੀ, ਜਿਵੇਂ ਮਰਜ਼ੀ ਲਾਉਣਾ ਹੈ। ਅੱਛਾ ਹੁਣ ਇਹ ਬੇਨਤੀ ਆ, ਅਗਲੀ ਸੰਗਰਾਂਦ 'ਤੇ ਬਾਹਾਂ ਖੜੀਆਂ ਕਰ ਦਿਓ, ਕੋਈ ਗੱਲ ਨਹੀਂ, ਪਰ ਹੁਣ ਉਹ ਕਰਨ ਜਿਨ੍ਹਾਂ ਨੇ ਨੇਮ ਬਣਾਉਣਾ। ਇਹ ਨਾ ਹੋਵੇ ਮਰ ਦੀ ਹਜ਼ੂਰੀ ਵਿੱਚ ਬਾਹਾਂ ਖੜੀਆਂ ਕਰ ਦਿਓ ਅਤੇ ਉੱਥੇ ਜਾ ਕੇ ਭੁੱਲ ਜਾਓ। ਹੁਣ ਹੋਵੇ ਵੀ ਨਾਲ ਕਹਿਣਗੇ ਵੀ ਬੱਲੇ ਬੱਲੇ, ਚੰਗਾ ਬਈ ਇਹਨੇ ਬਾਹਾਂ ਖੜੀਆਂ ਕੀਤੀਆਂ, ਪਰ ਇੱਦਾਂ ਨਹੀਂ ਕਰਨਾ, ਕਰਨੀਆਂ ਹੀ ਤਾਂ ਨੇ ਜੇ ਪਗਾਉਣਾ ਹੈ, ਅਤੇ ਬਾਕੀ ਕੋਈ ਗੱਲ ਨਹੀਂ, ਸੁਭਾਅ ਬਣ ਜਾ। ਮੈਨੂੰ ਇੱਕ ਸਿੰਘ ਮਿਲਿਆ ਸੀ ਇੱਥੋਂ ਸਮਾਣੇ ਕੋਲੋਂ, ਕਹਿੰਦਾ ਬਾਬਾ ਜੀ ਮੈਂ ਸਮਾਣੇ ਬਾਂਹ ਨਹੀਂ ਸੀ ਖੜੀ ਕੀਤੀ, ਪਰ ਮੈਂ ਯਤਨ ਕਰ ਰਿਹਾ, ਹੁਣ ਅਰਦਾਸ ਕਰਿਓ ਵੀ ਮੇਰਾ ਨੇਮ ਬਣ ਜਾਏ, ਯਤਨ ਕਰ ਰਿਹਾ ਮੈਂ। ਅਤੇ ਹੁਣ ਉਹ ਬਾਹਾਂ ਖੜੀਆਂ ਕਰਨਗੇ, ਜਿੱਦਾਂ ਹੁਣ ਤਾਂ ਸਾਰੇ ਕਰਦੇ ਸੀ, ਕਦੀ ਥੱਲੇ ਨੂੰ ਠਾਹ ਨੂੰ ਤਾਂ, ਹੁਣ ਉਹ ਕਰਨ। ਇੱਕ ਤਾਂ ਜਿਹੜੇ ਕੇਸੀ ਇਸ਼ਨਾਨ ਕਰਨਗੇ ਰੋਜ਼, ਇੱਕ ਪੌਣਾ ਘੰਟਾ ਉਹਦੇ ਪਿਆਰ ਵਿੱਚ ਲਾਉਣ। ਅੱਛਾ ਜੇ ਕੋਈ ਬਿਮਾਰ ਹੋ ਜੇ, ਬਹੁਤਾ ਬਿਮਾਰ ਹੋ ਜੇ, ਹੁਣ ਉਹਨੂੰ ਨਲਕੇ ਥੱਲੇ ਕਰ ਦਿਓ ਫਿਰ ਤਾਂ ਉਹ ਐਵੇਂ ਭੋਗ ਪੈ ਜਾਣਾ ਵਾ, ਕੋਈ ਬਿਮਾਰ ਹੋ ਜੇ ਉਹ ਗੱਲ ਵੱਖ ਆ, ਨਹੀਂ ਤਾਂ ਪੌਣਾ ਕੁ ਘੰਟਾ ਲਾਉਣਾ ਹੀ ਲਾਉਣਾ ਹੈ। ਬੀਬੀਆਂ ਵੀ ਅਤੇ ਭਾਈ ਵੀ ਸਿੰਘ ਜਕਾਰਾ ਲਾਏਗਾ, ਉਹ ਬਾਹਾਂ ਖੜੀਆਂ ਕਰਨਗੇ ਜਿਨ੍ਹਾਂ ਦਾ ਨੇਮ ਬਣਨਾ ਹੈ। ਜੇ ਕੋਈ ਨਹੀਂ ਬਣਾ ਸਕਦੀ ਅਗਲੀ ਸੰਗਰਾਂਦ ਤੱਕ ਮਨ ਬਣਾ ਲਿਓ, ਉਹੀ ਉਹੀ ਵੀਰ ਭਰਾ ਬਾਹਾਂ ਖੜੀਆਂ ਕਰਨ। ਬੇਨਤੀ ਆ, ਵੇਖਣਾ ਫਿਰ ਜੀਵਨ ਵਿੱਚ ਤਬਦੀਲੀ ਆਉਂਦੀ। ਅਸੀਂ ਕਈ ਵਾਰੀ ਆਪਣੀ ਜ਼ਿੰਦਗੀ ਵਿੱਚ ਇਹ ਕਹਿੰਦੇ ਹਾਂ, ਧਿਆਨ ਦਿਓ ਪਿਆਰਿਓ ਆ ਗੱਲ ਵੱਲ, ਅਸੀਂ ਕਈ ਵਾਰੀ ਕਹਿੰਦੇ ਨਹੀਂ, ਸਾਡਾ ਤੇ ਰਿਸ਼ਤੇਦਾਰ ਸੰਤੀ ਆ ਜੀ, ਸਾਡਾ ਇੱਕ ਰਿਸ਼ਤੇਦਾਰ ਹੈ ਜੀ ਜਾਂ ਸਾਡੇ ਪਰਿਵਾਰ ਦਾ ਮੈਂਬਰ ਹੈ ਜੀ। ਕਈ ਕਹਿਣਗੇ ਮੇਰਾ ਬਾਪੂ ਤੇ ਜੀ ਬਸ ਸਾਧ ਹੈ, ਮੇਰਾ ਸਾਡਾ ਮੁੰਡਾ ਤੇ ਜੀ ਬਸ ਉਹ ਸੰਤੀ ਹੈ ਜੀ। ਕਹਿੰਦੇ ਨਹੀਂ ਅਸੀਂ ਸਾਡੀ ਰਿਸ਼ਤੇਦਾਰੀ 'ਚ ਫਲਾਣਾ ਬੰਦਾ ਤੇ ਉਹ ਤੇ ਬਿਲਕੁਲ ਰੱਬ ਦਾ ਹੀ ਰੂਪ ਆ, ਕੀ ਗੱਲ, ਅਸੀਂ ਕਿਉਂ ਕਹਿੰਦੇ ਹਾਂ ਉਹ ਸੰਤ ਹੈ, ਅਸੀਂ ਕਿਉਂ ਕਹਿੰਦੇ ਹਾਂ ਵੀ ਉਹ ਸਾਧੂ ਆ, ਅਸੀਂ ਕਿਉਂ ਕਹਿੰਦੇ ਹਾਂ ਉਹ ਰੱਬ ਦਾ ਹੀ ਰੂਪ ਆ। ਹਰੇਕ ਦੇ ਹੁੰਦਾ ਕੋਈ ਨਾ ਕੋਈ, ਰਿਸ਼ਤੇਦਾਰੀ 'ਚ ਜਾਂ ਪਰਿਵਾਰ 'ਚ ਜਾਂ ਮਿੱਤਰ ਯਾਰਾਂ ਮਿੱਤਰਾਂ 'ਚ ਕੋਈ ਨਾ ਕੋਈ ਜ਼ਰੂਰ ਹੁੰਦਾ, ਅਸੀਂ ਉਹਨੂੰ ਕਹਿੰਦੇ ਹਾਂ ਇਹ ਤੇ ਜੀ ਸਾਧ ਹੀ ਆ ਜੀ, ਬਸ ਕਿਉਂ ਕਹਿੰਦੇ ਹਾਂ, ਕਿਉਂਕਿ ਉਹਦੇ ਵਿੱਚ ਕੋਈ ਨਾ ਕੋਈ ਗੁਣ ਵੱਖਰਾ ਹੋਣਾ ਸਾਡੇ ਨਾਲੋਂ, ਉਹਦੇ ਵਿੱਚ ਕੁਛ ਨਾ ਕੁਛ ਵੇਖਿਆ ਹੋਣਾ ਨਾ ਸੀ, ਤਾਂ ਹੀ ਕਹਿੰਦੇ ਆ ਨਾ। ਤੇ ਲਓ ਆ ਨੇਮ ਬਣਾ ਲਓ, ਆ ਨੇਮ ਬਣਾ ਲਓ ਪੱਕਾ, ਆਪਣੇ ਆਪ ਹੀ ਸਾਰੇ ਕਹਿਣਗੇ ਵੀ ਇਹ ਤੇ ਸਾਧ ਹੀ ਆ, ਸਵੇਰੇ ਉੱਠ ਕੇ ਕੇਸੀ ਨਹਾਤਾ ਹੁੰਦਾ, ਸਵੇਰੇ ਉੱਠ ਕੇ ਪੌਣਾ ਘੰਟਾ ਲਾਉਂਦਾ। ਜੇ ਵਿਆਹ ਤੇ ਜਾਓਗੇ ਨੇਮ ਤੁਹਾਡਾ ਪੱਕਾ ਚੱਲ ਰਿਹਾ, ਬੈਠੇ ਹੋ ਵਿਆਹ ਤੇ ਗਏ ਹੋ, ਸਾਰੇ ਮੇਲੀ ਗੇਲੀ ਪੀ ਰਹੇ ਨੇ, ਗੱਲਾਂ ਬਾਤਾਂ ਮਾਰ ਰਹੇ ਨੇ, ਸੁੱਤੇ ਪਏ ਨੇ, ਤੁਸੀਂ ਸਵੇਰੇ ਉੱਠੋਗੇ ਇਸ਼ਨਾਨ ਕਰੋਗੇ, ਜੇ ਤੁਸੀਂ ਚਾਹ ਪੀਣੀ ਹੈ ਤੇ ਚਾਹ ਵਾਸਤੇ ਪਹਿਲਾਂ ਨਹਾਉਣਾ ਪੈਣਾ, ਜੇ ਚਾਹ ਪੀਣੀ ਹੈ ਤੇ ਫਿਰ ਪਹਿਲਾਂ ਪੌਣਾ ਘੰਟਾ ਲਾਉਣਾ ਪੈਣਾ, ਜਦੋਂ ਲਾਓਗੇ ਤੇ ਸਾਰਿਆਂ ਦੇ ਮਨ ਵਿੱਚ ਆਏਗਾ ਵੀ ਸੱਚਮੁੱਚ ਹੀ ਇਹਦਾ ਜੀਵਨ ਕੁਝ ਵੱਖਰਾ ਹੈ। ਤੇ ਮੈਂ ਅਰਜ ਅੱਗੇ ਵੀ ਕਰਦਾ ਹੁੰਦਾ, ਜਿਹੜਾ ਸੁੱਤੇ ਹੀ ਰਹੇ ਜਿਹਦਾ ਕੋਈ ਨੇਮ ਹੀ ਹੈ ਨਹੀਂ, ਉਹ ਗੁਰਸਿੱਖੀ ਕਾਹਦਾ ਹੋਇਆ, ਵੱਖਰਾ ਜੀਵਨ ਹੋਵੇ ਗੁਰਸਿੱਖ ਦਾ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਗੁਰਸਿੱਖ ਦਾ ਜੀਵਨ ਤੇ ਵੱਖਰਾ ਹੁੰਦਾ ਸੰਸਾਰ ਨਾਲੋਂ। ਇੱਕ ਤੇ ਉਹ ਆ ਜਿਹੜਾ ਕਹਿੰਦਾ ਭਾਈ ਸਾਹਿਬ ਰਿਸ਼ਤੇਦਾਰੀ 'ਚ ਜੇ ਗਿਆ ਨਲਕੇ ਤੇ ਬਾਲਟੀ ਰੱਖ ਦਿਓ, ਮੈਂ ਸਵੇਰੇ ਇਸ਼ਨਾਨ ਕਰਨਾ, ਮੈਨੂੰ ਇਹ ਦੱਸਿਓ ਗੁਰਦੁਆਰੇ ਨੂੰ ਰਾਹ ਕਿੱਧਰ ਜਾਂਦਾ ਹੈ, ਰਾਹ ਕਿੱਧਰ ਨੂੰ ਜਾਂਦਾ ਹੈ। ਇੱਕ ਉਹ ਗੁਰਸਿੱਖ ਆ ਉਹ ਰਾਤ ਕੱਟੇਗਾ ਨਾ, ਜੇ ਕਮਾਈ ਵਾਲਾ ਕਿਸੇ ਦੇ ਘਰ ਰਾਤ ਵੀ ਕੱਟ ਆਵੇ, ਉੱਥੇ ਵੀ ਉਹ ਕਹਿੰਦੇ ਨੇ ਵੀ ਧੰਨ ਹੈ ਉਹ ਜੀ ਸਿੱਖੀ ਸਾਨੂੰ ਵੀ ਮਿਲ ਜਾਏ। ਤੇ ਜੇ ਕੋਈ ਕਿਰਪਾਨ ਪਾਈ ਵਾਲਾ ਦਾੜਾ ਰੱਖਿਆ ਹੋਵੇ ਉਹ ਕਿਸੇ ਦੇ ਘਰ ਜਾਏ ਤੇ ਸਵੇਰੇ ਉੱਠ ਕੇ ਕਹਿਣ ਲਓ ਭਾਈ ਸਾਹਿਬ ਚਾਹ ਪੀ ਲਓ, ਪਹਿਲਾਂ ਕਹਿਣ ਮੂੰਹ ਤੇ ਧੋਵਾਓ, ਉਹ ਕਰੇ ਛੱਡੋ ਜੀ ਮੂੰਹ ਕੀ ਧੋਣਾ, ਲਿਆ ਪਿਆਓ ਚਾਹ। ਤੇ ਜਿਹੜੇ ਰਿਸ਼ਤੇਦਾਰੀ 'ਚ ਰਾਤ ਕੱਟ ਕੇ ਆਏਗਾ ਨਾ, ਉਹ ਕਹਿਣਗੇ ਆਹ ਸਿੱਖੀ ਆ, ਸਾਨੂੰ ਨਹੀਂ ਸਿੱਖੀ ਚਾਹੀਦੀ, ਆਹ ਸਿੱਖ ਇਹ ਅੰਮ੍ਰਿਤਧਾਰੀ ਸਾਡੇ ਘਰ ਰਾਤ ਕੱਟ ਕੇ ਗਿਆ ਤੇ ਨਹਾਤਾ ਹੀ ਨਹੀਂ ਸਵੇਰੇ, ਬੱਚੇ ਵੀ ਨਹਾ ਕੇ ਸਕੂਲ ਜਾਂਦੇ ਨੇ, ਇਹ ਨਹਾਤਾ ਹੀ ਨਹੀਂ, ਇਸ਼ਨਾਨ ਹੀ ਨਹੀਂ ਕੀਤਾ ਇਹਨੇ, ਸਵੇਰੇ ਇਹਨੇ 10 ਮਿੰਟ ਵੀ ਬਹਿ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਆਖਿਆ, ਬਟ ਇਹ ਅੰਮ੍ਰਿਤਧਾਰੀ ਆ, ਇਹਦਾ ਕਾਹਦਾ ਜੀਵਨ। ਧਿਆਨ ਦਿਓ ਸਤਸੰਗ ਜੀ, ਜੀਵਨ ਵਾਲੇ ਗੁਰਸਿੱਖ ਜਿਹੜੇ ਆ ਕਹਿੰਦੇ ਲਾਲ ਤੇ ਰੂੜੀਆਂ ਤੇ ਵੀ ਚਮਕਦੇ ਨੇ, ਕਮਾਈ ਵਾਲਾ ਜੀਵਨ ਹੋਵੇ ਸਾਡਾ। ਤੇ ਬੇਨਤੀ ਆ ਭਾਈ, ਇਹ ਪਰਨ ਨੇਮ ਬਣਾਉਣਾ, ਨੇਮ ਤੋਂ ਬਾਅਦ ਹੌਲੀ 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 ਪ੍ਰੇਮ ਬਣ ਜਾਂਦਾ, ਪ੍ਰੇਮ ਵਿੱਚ ਫਿਰ ਨੇਮ ਨਹੀਂ ਰਹਿੰਦਾ। ਤੇ ਬੇਨਤੀ ਆ, ਇਹ ਜ਼ਰੂਰ ਨਿਯਮ ਬਣਾਓ ਵੀ ਮੈਂ ਸਵੇਰੇ ਉੱਠਣਾ ਹੈ, ਮੈਂ ਪੌਣਾ ਘੰਟਾ ਨਿਤਨੇਮ ਕਰਨਾ, ਚਾਹੇ ਚੌਪਈ ਪੜ੍ਹਨੀ ਹੈ, ਚਾਹੇ ਮੂਲ ਮੰਤਰ, ਚਾਹੇ ਗੁਰਮੰਤਰ, ਪੌਣਾ ਘੰਟਾ ਪੂਰਾ ਕਰਕੇ ਤੇ ਮੈਂ ਫਿਰ ਜਲ ਪਾਣੀ ਛਕਣਾ। ਇੱਕ ਪ੍ਰੇਮੀ ਮਿਲਿਆ, ਕਹਿੰਦਾ ਬਾਬਾ ਜੀ ਜਲ ਪਾਣੀ ਛਕ ਲੈ, ਕਹਿੰਦੇ ਨਹੀਂ ਮੇਰੇ 15 ਕੁ ਮਿੰਟ ਰਹਿੰਦੇ ਨੇ। ਕੀ ਗੱਲ ਹੋ ਗਈ, ਸਵੇਰੇ ਨਹੀਂ ਕੀਤਾ, ਦੁਪਹਿਰ ਦੇ 12 ਵਜੇ ਪੈਣੇ, ਤੂੰ ਕਹਿੰਦਾ 15 ਮਿੰਟ ਰਹਿੰਦੇ ਨੇ ਮੇਰੇ। ਉਹ ਕਹਿੰਦੇ ਸਵੇਰੇ ਮੈਂ ਲੱਗ ਪਿਆ ਕਰਨ, ਉੱਠ ਵੀ ਪਿਆ ਸੀ, ਇਸ਼ਨਾਨ ਵੀ ਕਰ ਲਿਆ ਸੀ, ਜਦੋਂ ਮੈਂ ਲੱਗਿਆ ਕਹਿੰਦੇ ਨੀਂਦ ਆ ਗਈ, 15 ਮਿੰਟ ਮੇਰੇ ਰਹਿ ਗਏ, ਉਹ 15 ਮਿੰਟ ਮੈਂ ਪੂਰੇ ਕਰ ਲਾ, ਮੈਂ ਫਿਰ ਜਲ ਪਾਣੀ ਛਕਦਾ। ਭਾਵ ਕਿ ਨੀਂਦ ਨੇ ਦੱਬ ਲਿਆ, ਨਹੀਂ ਨੀਂਦ ਨੂੰ ਅਸੀਂ ਦੱਬਣਾ, ਆਖੋ ਸਤਨਾਮ
ਵਾਹਿਗੁਰੂ।
ਨੀਂਦ ਖਾਲਸੇ ਨੂੰ ਨਾ ਦੱਬੇ, ਖਾਲਸਾ ਨੀਂਦ ਨੂੰ ਦੱਬੇ। ਉਹ ਕਿਵੇਂ, ਅਰਜ ਕਰ ਚੁੱਕੇ ਹਾਂ, ਜੇ ਨੀਂਦ ਆਉਂਦੀ ਹੈ ਬੈਠਿਆਂ ਬੈਠਿਆਂ ਤੇ ਥੋੜਾ ਤੁਰ ਫਿਰ ਲਿਆ ਕਰੋ, ਜੇ ਤੁਰ ਫਿਰ ਕੇ ਗੱਲ ਨਾ ਬਣੇ ਚੌਂਕੜਾ ਮਾਰ ਕੇ ਬਹਿ ਜਾਓ, ਚੌਂਕੜਾ ਮਾਰ ਕੇ ਨਾ ਬੈਠੋ, ਸੋਫੇ ਤੇ ਬਹਿ ਜਾਓ, ਕੁਰਸੀ ਤੇ ਬਹਿ ਜਾਓ, ਬੈੱਡ ਤੇ ਬਹਿ ਜਾਓ, ਬਦਲੀ ਜਾਓ ਥਾਂ, ਪੌਣਾ ਘੰਟਾ ਪੂਰਾ ਕਰਨਾ ਹੀ ਕਰਨਾ, ਆਖੋ ਸਤਨਾਮ
ਵਾਹਿਗੁਰੂ।
ਨੀਂਦ ਥੱਲੇ ਨਹੀਂ ਦੱਬਣਾ, ਦਬਾਉਣਾ ਨਹੀਂ ਆਪਣੇ ਆਪ ਨੂੰ, ਅਸੀਂ ਉੱਚੇ ਰਹਿਣਾ, ਯਤਨ ਕਰਨਾ ਹੈ, ਬਾਕੀ ਅਰਦਾਸ ਕਰਨੀ ਹੈ ਰੋਜ਼, ਮੇਰਾ ਨੇਮ ਨਾ ਟੁੱਟੇ, ਮੇਰਾ ਨੇਮ ਬਣਿਆ ਰਵੇ। ਪਿਆਰਿਓ, ਉਹ ਜਿਨ੍ਹਾਂ ਨੇ ਵਜ਼ੀਰੇ ਵਜ਼ੀਦੇ ਵਰਗਿਆਂ ਦੇ ਸਿਰ ਲਾਏ ਨੇ ਨਾ, ਉਹਨਾਂ ਦੇ ਬੜੇ ਨੇਮ ਸਨ, ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਨ ਵਾਲੇ ਗੁਰਸਿੱਖ ਸਨ, ਜਿਨ੍ਹਾਂ ਦੀਆਂ ਗੱਲਾਂ ਆਪਾਂ ਸੁਣਨੇ ਆ ਨਾ, ਜਿਨ੍ਹਾਂ ਦੇ ਬਚਨ ਸੁਣਨੇ ਆ, ਜਿਨ੍ਹਾਂ ਦਾ ਪ੍ਰਸੰਗ ਸੁਣਨੇ ਆ, ਉਹਨਾਂ ਦਾ ਜੀਵਨ ਪੜ੍ਹੋ। ਉਹਨਾਂ ਦਾ ਬੜਾ ਜਪ ਤਪ ਸੀ, ਦਿਖਾਵੇ ਮਾਤਰ ਸਿੱਖੀ ਨਹੀਂ ਸੀ ਉਹਨਾਂ ਕੋਲ, ਉਹ ਜਿੱਥੋਂ ਦੀ ਲੰਘ ਗਏ ਨਾਮ ਦੀਆਂ ਮਹਿਕਾਂ ਆਉਣ ਲੱਗ ਪਈਆਂ, ਜਿੱਥੋਂ ਦੀ ਲੰਘ ਗਏ, ਉਹ ਉੱਚੇ ਸੁੱਚੇ ਜੀਵਨ ਵਾਲੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਸਾਂ ਪਏ, ਲਓ ਹੁਣ ਮੈਂ 5 ਮਿੰਟਾਂ ਦੇ ਵਿੱਚ ਸਮਾਪਤੀ ਕਰਾਂਗਾ, ਧਿਆਨ ਇੱਥੇ ਪੂਰਾ ਕਾਗਰ ਰੱਖਿਓ। ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਨੀਂਹ ਰੱਖੀ, ਬਾਬਾ ਬੰਦਾ ਸਿੰਘ ਬਹਾਦਰ ਨੇ ਥਾਂ ਥਾਂ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤੇ, ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇ ਨਾਂ ਦਾ ਸਿੱਕਾ ਚਲਾ ਦਿੱਤਾ, ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿੱਕਾ ਚਲਾ ਦਿੱਤਾ। ਸਮਾਂ ਲੰਘਦਾ ਗਿਆ ਲੰਘਦਾ ਗਿਆ, ਫਰੋਕਸੀਅਰ ਨੇ ਆਖਿਆ ਜਿਵੇਂ ਮਰਜ਼ੀ ਕਰੋ, ਬੰਦਾ ਸਿੰਘ ਨੂੰ ਗ੍ਰਿਫਤਾਰ ਕਰੋ। ਗੁਰਦਾਸ ਨੰਗਲ, ਨੰਗਲ ਦਾ ਇਲਾਕਾ ਬਟਾਲਾ ਗੁਰਦਾਸਪੁਰ ਦੇ ਵਿਚਾਲੇ, ਗੁਰਦਾਸ ਨੰਗਲ ਦੀ ਗੜੀ, ਗੜੀ ਤੇ ਉੱਥੇ ਹੈ ਨਹੀਂ ਸੀ ਕੋਈ, ਉੱਥੇ ਸੇਠ ਦੁਨੀ ਚੰਦ ਦੀ ਹਵੇਲੀ ਸੀ, ਸੇਠ ਦੁਨੀ ਚੰਦ ਦੀ ਹਵੇਲੀ ਤੋਂ ਫਿਰ ਗੜੀ ਦਾ ਕੰਮ ਲਿਆ। ਖੁਸਤਨਾ
ਵਾਹਿਗੁਰੂ।
ਗੜੀ ਨਹੀਂ ਕੋਈ, ਉੱਥੇ ਹਵੇਲੀ ਸੀ ਸੇਠ ਦੁਨੀ ਚੰਦ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਉਹ ਗੜੀ ਦੇ ਵਿੱਚੋਂ, ਗੁਰਦਾਸ ਮੰਗਲ ਦੀ ਗੜੀ ਦੇ ਵਿੱਚ। ਉੱਥੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਹਜ਼ਾਰਾਂ ਸਿੰਘ ਨਾਲ, ਬੜੀ ਵੱਡੀ ਹਵੇਲੀ, ਮਹਿਲ ਬੜਾ ਵੱਡਾ ਕਹਿ ਲਓ, ਜਦੋਂ ਫਿਰ ਘੇਰਾ ਪਿਆ, ਫੌਜ ਨੇ ਘੇਰਾ ਪਾ ਲਿਆ ਆਲੇ ਦੁਆਲੇ, ਕਿਸੇ ਚੁਗਲਖੋਰ ਨੇ ਚੁਗਲੀ ਕਰਤੀ ਜਾ ਕੇ ਘੇਰਾ ਪਾ ਲਿਆ। ਫਿਰ ਇਤਿਹਾਸ ਦੱਸਦਾ ਹੈ 1 ਮਹੀਨਾ ਘੇਰਾ ਪਿਆ ਰਿਹਾ, 2 ਮਹੀਨੇ, 3 ਮਹੀਨੇ, 8 ਮਹੀਨੇ ਲਗਾਤਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਉਹ ਹਵੇਲੀ ਨੂੰ ਘੇਰਾ ਪਿਆ ਰਿਹਾ। 8 ਮਹੀਨੇ ਨਾ ਕੋਈ ਚੀਜ਼ ਅੰਦਰ ਜਾਏ, ਨਾ ਕੋਈ ਚੀਜ਼ ਬਾਹਰ ਆਏ। ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ ਸੀ, ਏਦਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਸੀ। ਫਿਰ ਕਸਮਾਂ ਖਾਧੀਆਂ ਉਹਨਾਂ ਨੇ, ਉਦਾਂ ਹੀ ਅਸੀਂ ਕਸਮਾਂ ਖਾਂਦੇ ਹਾਂ, ਇੱਕ ਵਾਰੀ ਕਿਲੇ ਤੋਂ ਬਾਬਾ ਜੀ ਬਾਹਰ ਆ ਜਾਓ, ਇੱਕ ਵਾਰੀ ਤੁਹਾਨੂੰ ਫਰੋਕਸੀਆ ਦੇ ਸਾਹਮਣੇ ਲੈ ਕੇ ਜਾਵਾਂਗੇ, ਨਾਲ ਦੀ ਨਾਲ ਹੀ ਛੱਡ ਦਿਆਂਗੇ। ਬਾਬਾ ਬੰਦਾ ਸਿੰਘ ਬਹਾਦਰ ਨੇ, ਚਲੋ ਅੰਦਰ ਸਭ ਕੁਛ ਮੁੱਕ ਚੁੱਕਿਆ ਸੀ, ਭੁੱਖ ਦਾ ਫਾਇਦਾ ਉਠਾਇਆ ਉਹਨਾਂ ਨੇ, ਇਸੇ ਕਰਕੇ ਭੁੱਖ ਦਾ ਦੁੱਖ ਮਾੜਾ ਮੰਨਿਆ। ਪਹਿਲੇ ਨੰਬਰ ਤੇ ਦੁੱਖ ਵਿਛੋੜਾ, ਵਿਛੋੜੇ ਦਾ ਦੁੱਖ ਬੜਾ ਵੱਡਾ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਭੁੱਖ ਦਾ ਦੁੱਖ ਵੀ ਫਿਰ ਬੜਾ ਵੱਡਾ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਗੜੀ ਦੇ ਵਿੱਚੋਂ ਬਾਹਰ ਆਏ, ਚਿਹਰੇ ਤੇ ਬੜਾ ਜਲਾਲ ਹੈ, ਭਾਵੇਂ ਭੁੱਖੇ ਨੇ, ਤਨ ਭੁੱਖਾ, ਜ਼ਮੀਰ ਰੱਜੀ ਹੋਈ ਹੈ, ਸਰੀਰ ਭੁੱਖਾ, ਜ਼ਮੀਰ ਰੱਜੀ ਹੋਈ ਹੈ, ਜ਼ਮੀਰ ਅੰਦਰ, ਕਿਉਂਕਿ ਗੁਰੂ ਗੁਰੂ ਤੇ ਚੱਲ ਰਿਹਾ ਨਾ, ਉਹਦੇ ਵਾਸਤੇ ਲੋੜ ਹੀ ਨਹੀਂ ਸੀ ਪ੍ਰਸ਼ਾਦੇ ਦੀ, ਅੰਦਰ ਤੇ ਚੱਲ ਰਿਹਾ ਸੀ, ਇੱਕ ਰਸ ਇੱਕ ਟਕਾ ਬਣਿਆ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਬਾਹਰ ਆਏ, ਕਹਿੰਦੇ ਨੇ ਕਿਸੇ ਦੀ ਹਿੰਮਤ ਨਹੀਂ ਪਈ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਸੀਂ ਗ੍ਰਿਫਤਾਰ ਕਰ ਲਈਏ। ਸਾਹਮਣੇ ਆ ਕੇ ਖੜ ਗਏ ਵੱਡੇ ਵੱਡੇ ਜਰਨੈਲ, ਬੜੇ ਬੜੇ ਨਵਾਬ, ਕਹਿੰਦੇ ਉਹ ਪਾਓ ਬੇੜੀਆਂ, ਹੱਥਕੜੀਆਂ ਲਾਓ। ਡਰਦੇ ਨੇ ਵੀ ਇਹ ਕੋਈ ਕਰਾਮਾਤ ਨਾ ਕਰਦੇ, ਇਹ ਭੈ ਸੀ ਮੁਗਲਾਂ ਦੇ ਮਨ ਚ ਵੀ ਬਾਬਾ ਬੰਦਾ ਸਿੰਘ ਬਹਾਦਰ ਕਰਾਮਾਤੀ ਹੈ, ਇਹਦਾ ਕੀ ਪਤਾ ਕੀ ਕਰਾਮਾਤ ਕਰਦੇ, ਡਰਦੇ ਸੀ। ਫਿਰ ਕਈਆਂ ਨੇ ਹੀਆ ਕਰਕੇ ਹੌਲੀ ਹੌਲੀ ਨੇੜੇ ਲੱਗੇ, ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ। 7 ਫੁੱਟ ਤੋਂ ਵੀ ਉੱਚਾ ਕੱਦ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਬੜਾ ਤਕੜਾ ਸਰੀਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ। ਜਦੋਂ ਫਿਰ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਲਾ ਲਈਆਂ, 4000 ਸਿੰਘ ਇਹਨਾਂ ਨੇ ਉੱਥੇ ਸ਼ਹੀਦ ਕੀਤੇ। ਵਾਅਦੇ ਮੁੱਕਰ ਗਏ ਸਾਰੇ, ਭੁੱਲ ਗਏ 4000। ਫਿਰ ਸਾਧ ਸੰਗਤ 740 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਸਮੇਤ, ਉਹਦੇ ਘਰ ਵਾਲੀ ਬੀਬੀ, ਉਹਦਾ ਇੱਕ ਬੱਚਾ ਜਿਹਦਾ ਨਾਂ ਸੀ ਜੈ ਸਿੰਘ, ਉਹਨੂੰ ਨਾਲ ਗ੍ਰਿਫਤਾਰ ਕੀਤਾ। 700 ਗੱਡਾ ਪੰਜਾਬ ਦੇ ਵਿੱਚੋਂ ਸਿੰਘਾਂ ਦੇ ਸਿਰਾਂ ਦਾ ਭਰ ਕੇ 740 ਸਿੰਘ ਜਿਉਂਦੇ ਸਮੇਤ ਬੰਦਾ ਸਿੰਘ ਦੇ, ਤੇ 700 ਗੱਡਾ ਬੜਾ ਵੱਡਾ ਕਾਫਲਾ ਫਿਰ ਲਾਹੌਰ ਤੋਂ ਦਿੱਲੀ ਲਿਜਾ ਰਹੇ ਨੇ। ਜਗ੍ਹਾ ਜਗ੍ਹਾ ਦੇ ਉੱਤੇ ਢੰਡੋਰੇ ਪਟਵਾ ਦਿੱਤੇ ਗਏ, ਕਹਿੰਦੇ ਵੇਖੋ ਆ ਕੇ ਜਲੂਸ ਨਿਕਲ ਰਿਹਾ। ਫਿਰ ਜਦੋਂ ਸਰਹੰਦ ਵਿੱਚ ਦੀ ਲੰਘੇ, ਲੋਕਾਂ ਨੇ ਵੱਟੇ ਮਾਰੇ, ਪੱਥਰ ਮਾਰੇ, ਇਹ ਫਿਰ ਕਾਫਲਾ ਚੱਲਦਾ ਚੱਲਦਾ ਦਿੱਲੀ ਪਹੁੰਚਿਆ। ਉੱਥੇ ਕਈ ਲਿਖਾਰੀਆਂ ਨੇ ਲਿਖਿਆ, ਕਈ ਇਸਲਾਮ ਮੁਸਲਮਾਨ ਲਿਖਾਰੀਆਂ ਨੇ ਵੀ ਲਿਖਿਆ ਵੀ ਬਾਬਾ ਬੰਦਾ ਸਿੰਘ ਬਹਾਦਰ ਅਸੀਂ ਹੈਰਾਨ ਆ, ਉਹ ਕਹਿੰਦੇ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ, ਪਿੰਜਰਾ ਹਾਥੀ ਉੱਤੇ ਰੱਖਿਆ। ਤੇ ਸਾਧ ਸੰਗਤ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਜਾਪ ਕਰ ਰਿਹਾ ਸੀ, ਲਾਲ ਰੰਗ ਦੀ ਪੁਸ਼ਾਕ ਪਾ ਦਿੱਤੀ ਉਹਨੂੰ, ਬਾਬਾ ਬੰਦਾ ਸਿੰਘ ਬਹਾਦਰ ਬਾਣੇ ਦੇ ਉੱਪਰ ਦੀ ਲਾਲ ਰੰਗ ਦੀ ਪੁਸ਼ਾਕ, ਲਾਲ ਰੰਗ ਦੀ ਪਗੜੀ, ਉਹਨੂੰ ਉਹਦੀ ਜਿਹੜੀ ਸੂਰਤ ਨੂੰ ਹਾਸੋਹੀਣੀ ਬਣਾਉਣ ਵਾਸਤੇ ਕੁਝ ਕੀਤਾ ਗਿਆ। ਹੱਸਣ ਲੋਕ ਵੇਖ ਵੇਖ ਕੇ। ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਗੋਬਿੰਦ ਸਿੰਘ ਦਾ ਸ਼ੇਰ, ਉਹ ਕਹਿੰਦੇ ਬਾਬਾ ਜੀ ਹੁਣ, ਬਾਬਾ ਬੰਦਾ ਸਿੰਘ ਬਹਾਦਰ ਹੁਣ ਤੇਰੀ ਤਾਕਤ ਕਿੱਥੇ ਗਈ, ਉਹ ਕਹਿੰਦੇ ਓਏ ਗੱਲ ਸੁਣੋ, ਸ਼ੇਰ ਨੂੰ ਪਿੰਜਰੇ ਚ ਬੰਧ ਕੇ ਬੰਦ ਕਰਕੇ ਤੁਸੀਂ ਜਿੰਨੀਆਂ ਮਰਜ਼ੀ ਠੋਕਰਾਂ ਮਾਰੀ ਜਾਓ, ਗੱਲ ਵੱਖ ਹੈ, ਜਰਾ ਖੁੱਲਾ ਤੇ ਛੱਡੋ। ਬਾਬਾ ਬੰਦਾ ਸਿੰਘ ਕਹਿੰਦਾ ਖੁੱਲਾ ਤੇ ਛੱਡੋ ਮੈਨੂੰ, ਡਰਦੇ ਨੇ ਸਾਰੇ। ਫਿਰ ਜਦੋਂ ਦਿੱਲੀ ਲੈ ਕੇ ਗਏ, ਫਰੋਕਸੀਅਰ ਖਾਨ ਦੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੇਸ਼ ਕੀਤਾ ਗਿਆ। 700 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 740 ਸਿੰਘ ਲੈ ਕੇ ਗਏ। ਪਿੰਜਰਾ, ਪਿੰਜਰੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕੈਦ ਹੈ, ਤੇ ਪਿੰਜਰੇ ਨੂੰ ਵੀ ਆਲੇ ਦੁਆਲੇ ਬੰਨਿਆ ਹੋਵੇ, ਕਿਤੇ ਪਿੰਜਰਾ ਲੈ ਕੇ ਨਾ ਉੱਡ ਜੇ ਬਾਬਾ ਬੰਦਾ ਸਿੰਘ, ਇੰਨਾ ਡਰਦੇ ਨੇ। ਤੇ ਫਰੋਕਸੀਅਰ ਖਾਨ ਥਮਲੇ ਦੇ ਓਹਲੇ ਹੋ ਕੇ ਵੇਖਦਾ, ਨਾਲ ਦੇ ਕਹਿੰਦੇ ਜਰਾ ਸਾਹਮਣੇ ਹੋ ਕੇ ਬੈਠੋ ਕਾ ਆਪਣੀ ਕੁਰਸੀ ਤੇ। ਫਰੋਕਸੀਅਰ ਕਹਿੰਦਾ ਨਹੀਂ, ਮੈਂ ਤੇ ਥਮਲੇ ਹੁੰਦੀ ਬਿਰਲ ਵਿੱਚ ਦੀ ਵੇਖਣਾ, ਮੈਨੂੰ ਡਰ ਲੱਗਦਾ ਕਿਤੇ ਪਿੰਜਲਾ ਤੋੜ ਕੇ ਨਾ, ਕਹਿੰਦੇ ਨੇ ਕਿਤੇ ਪਿੰਜਰਾ ਤੋੜ ਕੇ ਨਾ ਬਾਬਾ ਬੰਦਾ ਸਿੰਘ ਬਹਾਦਰ ਆ ਜਾਏ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਰ ਰੋਜ਼ ਬਾਹਰ ਲਿਆਉਂਦੇ ਸੀ ਪਿੰਜਰਾ, ਰਾਤ ਨੂੰ ਅੰਦਰ ਕਿਲੇ ਚ, ਬਾਅਦ ਵਿੱਚ ਬਾਹਰ ਕੁਤਬ ਮਨਾਰ ਦੇ ਕੋਲ ਲੈ ਕੇ ਆਉਣਾ ਦਿੱਲੀ, ਕੱਲੇ ਕੱਲੇ ਨੂੰ ਕੋ ਕੋ ਕੇ ਸ਼ਹੀਦ ਕਰਨਾ। ਇੱਕ ਇੱਕ ਸਿੰਘ ਨੇ ਆਉਣਾ, ਇੱਕ ਜਲਾਦ ਖਲੋਤਾ ਸੀ, ਲੱਕੜ ਦਾ ਬਣਾਇਆ ਹੋਇਆ ਸੀ, ਉਹਦੇ ਵਿੱਚ ਜਗ੍ਹਾ ਬਣਾ ਕੇ ਨਾ, ਲੱਕੜ ਦਾ ਇੱਕ ਐਸਾ ਬਣਾ ਕੇ ਥਮਲਾ, ਉਹਦੇ ਵਿੱਚ ਇੱਕ ਜਗ੍ਹਾ ਜਿੱਥੇ ਗਰਦਨ ਟਿਕ ਜਾਏ, ਜਲਾਦ ਉੱਥੇ ਖੜਾ ਹੁੰਦਾ ਸੀ, ਆਵੇ ਅਗਲਾ ਸਿੰਘ, ਕਹਿੰਦੇ ਜਦੋਂ ਸਿੰਘ ਨੂੰ ਛੱਡਣਾ ਨਾ, ਤੇ ਸਿੰਘ ਭੰਗੜਾ ਪਾਉਂਦਾ ਹੋਇਆ ਜਾ ਕੇ ਉਹਦੇ ਵਿੱਚ ਆਪਣਾ ਸਿਰ ਟਿਕਾ ਲਿਆ ਕਰੇ। ਜਲਾਦਾ ਕਾਰਵਾਰ। ਬਾਬਾ ਬੰਦਾ ਸਿੰਘ ਬਹਾਦਰ ਦੇ ਸਿੰਘ ਇੰਨੇ ਤਕੜੇ ਸੂਰਬੀਰ ਸਨ, ਜਥੇਦਾਰ ਤਕੜਾ ਸੀ, ਜਥਾ ਬੜਾ ਤਕੜਾ ਸੀ, ਧਿਆਨ ਦਿਓ। ਬਾਬਾ ਬੰਦਾ ਸਿੰਘ ਬਹਾਦਰ ਕੱਲਾ ਕੱਲਾ ਫਿਰ ਆਇਆ, ਇੱਕ ਇੱਕ ਕਰਕੇ ਵਾਰੀ ਵਾਰੀ ਸਾਰੇ ਆਈ ਗਏ, ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ। 100 ਇੱਕ ਦਿਨ ਆਇਆ, ਦੂਜੇ ਦਿਨ 100 ਆਇਆ, ਤੀਜੇ ਦਿਨ 100 ਆਇਆ, 700 ਸਿੰਘ 7 ਦਿਨਾਂ ਵਿੱਚ ਸ਼ਹੀਦ ਕਰ ਦਿੱਤਾ ਗਿਆ। 700 ਸਿੰਘ 7 ਦਿਨਾਂ ਚ ਕੋ ਕੋ ਕੇ ਸ਼ਹੀਦ ਤਾਂ ਕੀਤਾ ਵੀ ਬੰਦਾ ਸਿੰਘ ਬਹਾਦਰ ਮੌਤ ਨੂੰ ਵੇਖ ਕੇ ਡੋਲ ਜਾਏ। ਅਸੀਂ ਕਈ ਵਾਰੀ ਐਕਸੀਡੈਂਟ ਸੜਕ ਤੇ ਹੁੰਦਾ ਵੇਖ ਕੇ ਆਈਏ ਨਾ, ਘਰ ਆ ਕੇ ਰੋਟੀ ਚੰਗੀ ਨਹੀਂ ਲੱਗਦੀ, ਮੌਤ ਨੂੰ ਵੇਖ ਕੇ ਡਰਨ ਲੱਗ ਪੈਂਦੇ ਆਪਾਂ। ਤਾਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਕੋ ਕੋ ਕੇ ਸ਼ਹੀਦ ਕਰਦੇ ਸੀ ਵੀ ਬੰਦਾ ਸਿੰਘ ਡਰ ਜਾਏ, ਮੌਤ ਨੂੰ ਵੇਖ ਕੇ ਇਹ ਈਨ ਮੰਨ ਲਵੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਕੋਈ ਗੱਲ ਨਹੀਂ, ਇਹ ਤੁਹਾਡੇ ਜ਼ਬਰ ਦੀ ਤੇ ਮੇਰੇ ਸਬਰ ਦੀ ਪਰਖੋ ਦੇ। ਵੇਖੋ ਤੁਸੀਂ ਜ਼ਬਰ ਕਰ ਲਓ, ਤੁਹਾਡੇ ਕੋਲ ਜ਼ਬਰ ਹੈ, ਸਾਡੇ ਕੋਲ ਮੇਰੇ ਪਿਤਾ ਦਾ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ ਸਬਰ ਹੈ। ਵੇਖੋ ਐ ਫਰੋਕਸੀਅਰ, ਤੂੰ ਤਾਂ ਕਰ ਲੈ ਜ਼ਬਰ ਜੋ ਮਰਜ਼ੀ ਸਬਰ ਨਾਲ ਚੱਲ ਲਾਂਗੇ, ਕਰ ਲੈ ਜ਼ਬਰ ਜੋ ਮਰਜ਼ੀ ਸਬਰ ਨਾਲ ਚੱਲ ਲਾਂਗੇ, ਕਰ ਲੈ ਜ਼ਬਰ ਜੋ ਮਰਜ਼ੀ ਸਬਰ ਨਾਲ ਚੱਲ ਲਾਂਗੇ, ਕਰ ਲੈ ਜ਼ਬਰ ਜੋ ਮਰਜ਼ੀ ਸਬਰ ਨਾਲ ਚੱਲ ਲਾਂਗੇ, ਜ਼ਬਰ ਜੋ ਮਰਜ਼ੀ ਸਬਰ ਨਾਲ ਚੱਲ ਲਾਂਗੇ, ਕਰ ਲੈ ਜ਼ਬਰ ਜੋ ਮਰਜ਼ੀ ਸਬਰ ਨਾਲ ਚੱਲ ਲਾਂਗੇ, ਕਰ ਲੈ ਜ਼ੁਲਮ ਜੋ ਮਰਜ਼ੀ ਸਬਰ ਨਾਲ ਚੱਲ ਲਾਂਗੇ, ਕਰ ਲੈ ਜ਼ੁਲਮ ਜੋ ਮਰਜ਼ੀ ਸਬਰ ਨਾਲ ਚੱਲ ਲਾਂਗੇ, ਜ਼ੁਲਮ ਜੋ ਮਰਜ਼ੀ ਸਬਰ ਨਾਲ ਚੱਲ ਲਾਂਗੇ, ਕਰ ਲੈ ਜ਼ੁਲਮ ਜੋ ਮਰਜ਼ੀ ਸਬਰ ਨਾਲ ਚੱਲ ਲਾਂਗੇ। ਜਦੋਂ ਉਹ ਕਾਫਲਾ ਲੈ ਕੇ ਗਏ ਸੀ ਨਾ ਦਿੱਲੀ ਵੱਲ, 700 ਗੱਡਾ ਸਿੰਘਾਂ ਦੇ ਸਿਰਾਂ ਦਾ ਪਿੱਛੇ, 740 ਅੱਗੇ, ਕਹਿੰਦੇ ਸਭ ਤੋਂ ਅੱਗੇ ਬਿੱਲੀ ਦਾ ਸਿਰ ਟੰਗਿਆ ਹੋਇਆ ਸੀ ਉੱਤੇ ਨੇਜੇ ਤੇ। ਕਿਉਂ? ਬਰਛੇ ਤੇ ਕਿਉਂ ਟੰਗਿਆ ਸੀ? ਇਹਦਾ ਭਾਵ ਇਹ ਸੀ, ਅਸੀਂ ਪੰਜਾਬ ਵਿੱਚ ਸਿੱਖ ਤੇ ਸਿੱਖ, ਸਿੰਘ ਤੇ ਵੱਖਰੀ ਗੱਲ ਹੈ, ਕਹਿੰਦੇ ਬਿੱਲੀਆਂ ਵੀ ਨਹੀਂ ਛੱਡੀਆਂ। ਇਹਦਾ ਭਾਵ ਇਹ ਸੀ ਵੀ ਬਿੱਲੀਆਂ ਤੱਕ ਨਹੀਂ ਛੱਡੀਆਂ, ਸਿੱਖ ਖਤਮ ਕਰਤੇ, ਖਾਲੀ ਕਰਤਾ ਪੰਜਾਬ ਸਾਰਾ। ਵੇਲੋ ਸੋਚ ਉਹਨਾਂ ਦੀ, ਆ ਖਾਲਸਾ ਫੇਰ ਤਿਆਰ ਬਰ ਤਿਆਰ। ਆਖੋ ਸਤਨਾਮ
ਸ੍ਰੀ ਵਾਹਿਗੁਰੂ, ਸਤਿ ਸ੍ਰੀ ਅਕਾਲ।
ਪੰਜਾਬ ਖਾਲੀ ਹੋ ਗਿਆ, ਪੰਜਾਬ ਦੇ ਵਿੱਚ ਫੇਰ ਉਦਾਂ ਹੀ ਧਿਆਨ ਦਿਓ, ਕਿਉਂਕਿ ਇਹ ਫੌਜ ਅਕਾਲ ਪੁਰਖ ਦੀ ਫੌਜ ਆ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਖਾਲਸਾ ਅਕਾਲ ਪੁਰਖ ਦੀ ਫੌਜ ਆ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੱਤਵਾਂ ਅੱਠਵਾਂ ਦਿਨ ਆ ਗਿਆ, ਕਹਿਣ ਲੱਗੇ ਬਾਬਾ ਜੀ ਈਨ ਮੰਨ ਲਓ, ਨਹੀਂ ਤੇ ਕੋਹ ਕੋਹ ਕੇ ਸ਼ਹੀਦ ਕੀਤੇ ਜਾਓਗੇ। ਕਹਿੰਦੇ ਕਰ ਲਓ ਜੋ ਮਰਜ਼ੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਲੌਤਾ ਪੁੱਤਰ ਸੀ ਜੈ ਸਿੰਘ, ਜਲਾਦ ਉਹਨੂੰ ਲਿਆ ਚੁੱਕ ਕੇ। ਉਹ ਕਹਿੰਦੇ ਲੋਕਾਂ ਦੇ ਪੁੱਤ ਮਰਦੇ ਤੇ ਤੂੰ ਵੇਖ ਲੈ, ਆਪਣਾ ਮਰਦਾ ਨਹੀਂ ਵੇਖ ਸਕਦਾ। ਇੱਕੋ ਪੁੱਤ ਸੀ। ਇੱਥੇ ਮੈਂ ਕਰਜ਼ ਕਰਨੀ ਚਾਹੁੰਦਾ, ਸਾਡੇ ਇਤਿਹਾਸ ਵਿੱਚ ਬੜੀ ਮਿਲਾਵਟ ਹੋਈ ਆ, ਪਰ ਦੁੱਖ ਦੀ ਗੱਲ ਇਹ ਆ ਮਿਲਾਵਟ ਤੇ ਬੜੀ ਆ, ਅਸੀਂ ਵੇਖਣਾ ਪਰਖ ਕੇ। ਜੇ ਕੋਈ ਅਸੀਂ ਗ੍ਰੰਥ ਪੜ੍ਹਨੇ ਆ, ਜੇ ਕਿਤਾਬ ਪੜ੍ਹਨੇ ਆ, ਜੇ ਇਤਿਹਾਸ ਪੜ੍ਹਨੇ ਆ, ਜੇ ਅਸੀਂ ਸੁਣਨੇ ਆ, ਤੇ ਅਸੀਂ ਫਿਰ ਆਪਣੀ ਬੁੱਧ ਵਰਤ ਕੇ ਵੇਖਣਾ ਉਹਨੂੰ, ਅਸੀਂ ਉਹਨੂੰ ਗੁਣ ਧਾਰਨ ਕਰਨੇ ਨੇ। ਮੈਂ ਇੱਥੇ ਕਈ ਪ੍ਰਚਾਰਕਾਂ ਤੋਂ ਸੁਣਿਆ, ਦੁੱਖ ਲੱਗਦਾ ਸੁਣ ਕੇ, ਕਹਿਣਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਹਾਲ ਕਿਉਂ ਹੋਇਆ? ਕਿਉਂਕਿ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਹੋ ਗਿਆ ਸੀ, ਤਾਂ ਕਰਕੇ ਕਹਿੰਦੇ ਉਹਦਾ ਬੁਰਾ ਹਾਲ ਹੋਇਆ। ਪ੍ਰਚਾਰਕ ਕਹਿਣਗੇ ਸਟੇਜ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤਾਂ 'ਚ, ਧਿਆਨ ਦਿਓ ਕਿਉਂ ਆਖਿਆ ਜੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਤੂੰ ਵਿਆਹ ਨਾ ਕਰਾਈ, ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ, ਤੇ ਇੱਕ ਕਹਿੰਦੇ ਆਖਿਆ ਸੀ ਤੂੰ ਗੁਰੂ ਨਾ ਬਣ ਜਾਈ, ਤੇ ਸਿੰਘ ਨੂੰ ਕਹਿਣ ਵੀ ਤੂੰ ਵਿਆਹ ਨਾ ਕਰਾਈ। ਆਖੋ ਸਤਨਾਮ। ਇਹ ਗੱਲ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਮਰਜ਼ੀ ਨਾਲ ਕੋਈ ਨਾ ਵਿਆਹ ਕਰਾਇਓ ਗੱਲ ਵੱਖ ਹੈ, ਪਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਮੁੱਖ ਨਾਲ ਕਦੇ ਕਿਸੇ ਨੂੰ ਇਹ ਨਹੀਂ ਕਿਹਾ। ਗੁਰੂ ਮਹਾਰਾਜ ਨੇ ਕਦੇ ਨਹੀਂ ਕਿਹਾ ਕਿਸੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਕਿਵੇਂ ਕਹਿ ਸਕਦੇ ਨੇ? ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਨਹੀਂ ਕਿਹਾ। ਬਾਬਾ ਬੰਦਾ ਸਿੰਘ ਬਹਾਦਰ ਨੇ ਵਿਆਹ ਕਰਾਇਆ, ਕੋਈ ਮਾੜੀ ਗੱਲ ਵੀ ਨਹੀਂ ਸੀ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਾਦੀ ਕਰਾਈ। ਲੋਕ ਕਹਿੰਦੇ ਨੇ ਗੁਰੂ ਬਣ ਗਿਆ ਸੀ, ਨਹੀਂ, ਬਾਬਾ ਬੰਦਾ ਸਿੰਘ ਬਹਾਦਰ ਦੇ ਕਾਰਨਾਮੇ ਵੇਖ ਕੇ ਲੋਕਾਂ ਨੇ ਆਖਣਾ ਤੇ ਸਤਿਗੁਰਾਂ ਵਰਗਾ ਹੀ ਆ। ਲੋਕਾਂ ਨੇ ਆਖਣਾ ਬਾਬਾ ਬੰਦਾ ਸਿੰਘ ਬਹਾਦਰ ਤੇ ਸਦਾ ਕਹਿੰਦਾ ਰਿਹਾ ਮੇਰੇ ਵਿੱਚ ਕੋਈ ਗੁਣ ਨਹੀਂ, ਮੈਂ ਤੇ ਨੀਚ ਹਾਂ, ਮੇਰੇ 'ਚ ਕੋਈ ਗੁਣ ਨਹੀਂ, ਤੇ ਲੋਕਾਂ ਨੇ ਉਹਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਸੀ। ਪਰ ਨਹੀਂ, ਬਾਬਾ ਬੰਦਾ ਸਿੰਘ ਬਹਾਦਰ ਉਹਦੀ ਕੁਰਬਾਨੀ ਵੇਖੋ। ਅਸੀਂ ਲੋਕ ਈਸਾਈ ਧਰਮ ਪੜ੍ਹ ਕੇ ਵੇਖੋ, ਈਸਾਈਆਂ ਨੇ ਇੱਕ ਜੀਸਸ ਨੇ ਕੁਰਬਾਨੀ ਕੀਤੀ, ਇੱਕ ਈਸਾ ਜੀ ਨੂੰ ਸ਼ਹੀਦ ਕੀਤਾ ਗਿਆ, 13 ਭੱਜ ਗਏ। ਇਹ ਜਿਹੜੇ ਈਸਾਈ ਨੇ, ਅੰਗਰੇਜ਼ ਨੇ, ਇਹਨਾਂ ਨੇ ਉਹਨਾਂ 13 ਦਾ ਨਾਂ ਵੀ ਜੱਗ ਜਾਹਰ ਨਹੀਂ ਹੋਣ ਦਿੱਤਾ, ਐਡੇ ਪੱਕੇ ਨੇ।
ਉਹਨਾਂ 13 ਦਾ ਨਾਮ ਹੀ ਜਗ ਜਾਹਰ ਨਹੀਂ ਹੋਣ ਦਿੱਤਾ, 13 ਅੰਕੜੇ ਨਾਲ ਨਫ਼ਰਤ ਕਰਦੇ ਨੇ, 13 ਅੰਕੜੇ ਨਾਲ ਅੰਗਰੇਜ਼ ਲੋਕ ਨਫ਼ਰਤ ਕਰਦੇ ਨੇ। ਅੰਗਰੇਜ਼ਾਂ ਨੇ ਚੰਡੀਗੜ੍ਹ ਦਾ ਨਕਸ਼ਾ ਬਣਾਇਆ, 13 ਸੈਕਟਰ ਹੀ ਨਹੀਂ ਬਣਾਇਆ ਵਿੱਚ, 12 ਬਣਾਇਆ, 14 ਬਣਾਇਆ, 13 ਹੈ ਹੀ ਨਹੀਂ ਵਿੱਚ। ਉਹ 13 ਨਾਲ ਨਫ਼ਰਤ ਕਰਦੇ ਨੇ, 13 ਭੱਜ ਗਏ ਸੀ ਅੰਗਰੇਜ਼ਾਂ ਨੇ, 13 ਜੱਗ ਜਾਹਰ ਨਹੀਂ ਹੋਣ ਦਿੱਤੇ। ਪਹਿਲੀ ਗੱਲ ਤੇ ਬਾਬਾ ਬੰਦਾ ਸਿੰਘ ਬਹਾਦਰ ਬੇਮੁਖ ਹੋਇਆ ਹੀ ਨਹੀਂ, ਤੇ ਜੇ 1% ਮੰਨ ਵੀ ਲਈਏ ਵੀ ਉਹ ਹੋ ਵੀ ਗਿਆ ਹੋਣਾ ਹੈ, ਤੇ ਸਾਡੇ ਵਰਗੇ ਪ੍ਰਚਾਰਕਾਂ ਨੂੰ ਕਹਿਣਾ ਨਹੀਂ ਚਾਹੀਦਾ। ਉਹਦੀ ਕਮਾਈ, ਉਹਦੀ ਕੁਰਬਾਨੀ ਦੇ ਵਿੱਚ ਵੇਖੋ ਸਭ ਕੁਝ ਵਿੱਚ ਹੀ ਰੁਲ ਜਾਂਦਾ। ਕਿੱਦਾਂ ਕਹਿ ਦਿਓ ਕਿ ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਹੋ ਗਿਆ ਸੀ, ਉਹਦਾ ਇਹ ਹਾਲ ਹੋਇਆ ਸੀ? ਨਹੀਂ, ਮਹਾਰਾਜ ਨੇ ਉਹਦੀ ਪਰਖ ਕੀਤੀ ਸੀ। ਸਾਡਾ ਇਹ ਫਰਜ਼ ਨਹੀਂ ਬਣਦਾ ਕਹਿਣ ਦਾ। ਬਾਬਾ ਬੰਦਾ ਸਿੰਘ ਬਹਾਦਰ ਦੀ ਬੜੀ ਮਹਾਨ ਕੁਰਬਾਨੀ ਸੀ। ਇੱਕੋ ਇੱਕ ਪੁੱਤ ਕਹਿੰਦੇ ਇਹਨੂੰ ਹੱਥੀਂ ਕਤਲ ਕਰ, ਬਾਬਾ ਬੰਦਾ ਸਿੰਘ ਬਹਾਦਰ ਚੁੱਪ, ਕੁਛ ਨਹੀਂ ਬੋਲੇ। ਜਲਾਦ ਨੇ ਚੁੱਕਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਨੂੰ, ਛੁਰਾ ਕੱਢਿਆ, ਪੇਟ ਵਿੱਚ ਮਾਰਿਆ, ਬੱਚੇ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਧੁੰਨ ਦਿੰਦੇ। ਐਸਾ ਕਰਮ ਵੀ ਕੀਤਾ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਨੇ ਆਖਿਆ ਹੁਣ ਤਿਆਰ ਹੋ ਜਾ। ਬਾਬਾ ਬੰਦਾ ਸਿੰਘ ਕਹਿੰਦੇ ਜੋ ਮਰਜ਼ੀ ਕਰ ਲੈ, ਇਹ ਜੀਵਨ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ, ਮੇਰੇ ਤੇ ਗੁਰੂ ਗੋਬਿੰਦ ਸਿੰਘ ਨੇ ਸਿਰ ਤੇ ਹੱਥ ਰੱਖਿਆ ਸੀ, ਮੈਨੂੰ ਥਾਪੜਾ ਦੇ ਕੇ ਤੋਰਿਆ ਸੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਮੂਰਾਂ ਨਾਲ ਮਾਸ ਨੋਚਿਆ ਗਿਆ। ਇੱਥੇ ਹੀ ਬਸ ਨਹੀਂ, ਬਾਬਾ ਬੰਦਾ ਸਿੰਘ ਬਹਾਦਰ ਨੂੰ ਗਰਮ ਸਰੀਏ ਕੱਢ ਕਰਕੇ ਨਾ, ਪਹਿਲਾਂ ਸੱਜੀ ਅੱਖ ਕੱਢ ਦਿੱਤੀ, ਫਿਰ ਖੱਬੀ ਕੱਢ ਦਿੱਤੀ, ਦੋਵੇਂ ਅੱਖਾਂ ਕੱਢ ਦਿੱਤੀ, ਨੇਤਰਹੀਨ ਕਰ ਦਿੱਤਾ। ਇੱਕ ਰਾਤ ਉਦਾਂ ਹੀ ਲੰਘਾਈ। ਕਹਿੰਦੇ ਨੇ ਅਗਲਾ ਦਿਨ ਚੜ੍ਹਿਆ, ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾ ਉਹਨਾਂ ਨੇ ਪਹਿਲਾਂ ਅੱਖਾਂ ਕੱਢੀਆਂ ਗਈਆਂ, ਫਿਰ ਜਮੂਰਾਂ ਨਾਲ ਮਾਸ ਨੋਚਿਆ ਗਿਆ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਲੱਤ ਵੱਢ ਦਿੱਤੀ, ਕਈ ਘੰਟੇ ਉਦਾਂ ਹੀ, ਫਿਰ ਦੂਜੀ ਲੱਤ ਵੱਢੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾ ਹੱਥਾਂ ਤੋਂ ਲੈ ਕੇ ਜਿਵੇਂ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਸੀ, ਇੱਦਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਬੰਦ ਬੰਦ ਕੱਟਿਆ ਗਿਆ। ਪਰ ਧੰਨ ਸਨ ਬਾਬਾ ਜੀ, ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦੀ ਮਹਾਨ ਕੁਰਬਾਨੀ ਸੀ, ਗੁਰੂ ਗੋਬਿੰਦ ਸਿੰਘ ਦਾ ਸਿਰ ਤੇ ਹੱਥ ਰੱਖਿਆ ਸੀ, ਮਹਾਰਾਜ ਨੇ ਖਾਲਸਾ ਸਜਾਇਆ ਸੀ, ਮਹਾਰਾਜ ਨੇ ਸੰਤ ਤੋਂ ਸਿਪਾਹੀ ਬਣਾਇਆ ਸੀ, ਐਸੀ ਤਲਵਾਰ ਮਹਾਰਾਜ ਨੇ ਹੱਥ 'ਚ ਫੜਾਈ ਸੀ, ਐਸਾ ਸਬਰ ਮਹਾਰਾਜ ਨੇ ਦਿੱਤਾ ਸੀ, ਕੋ ਕੋ ਕੇ ਸ਼ਹੀਦ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ। ਜ਼ਾਲਮਾਂ ਦਾ ਜ਼ਬਰ ਬੜੇ ਸਬਰ ਨਾਲ ਆਪਣੇ ਤਨ ਉੱਤੇ ਚੱਲ ਗਿਆ, ਬੜਾ ਕੁਝ ਹੋਇਆ।
ਸਤਿ ਸ੍ਰੀ ਅਕਾਲ।
ਪਰ ਜ਼ਮੀਰ ਚੜ੍ਹਦੀ ਕਲਾ 'ਚ ਰਹੀ, ਜ਼ਮੀਰ ਜਿਉਂਦੀ ਰਹੀ, ਤਨ ਕਰਕੇ ਭਾਵੇਂ ਕੋ ਕੋ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ। ਇਹ ਮਹਾਨ ਕੁਰਬਾਨੀ ਹੈ। ਤੇ ਸਾਧ ਸੰਗਤ, ਜੇ ਜੀਵ ਹੈ ਪਤ ਲੱਥੀ ਜਾਏ, ਅੱਗੇ ਵੀ ਅਰਜ਼ ਕਰ ਚੁੱਕੇ ਹਾਂ, ਜਿਨ੍ਹਾਂ ਕੋਲ ਧਰਮ ਹੀ ਹੈ ਨਹੀਂ ਉਹਨਾਂ ਦੀ ਪਤੀ ਕਾਹਦੀ ਹੈ, ਪਤ ਤੀ ਹੁੰਦੀ ਹੋਈ ਧਰਮੀਆਂ ਦੀ, ਪਤ ਤੇ ਹੈ ਹੀ ਉਹਨਾਂ ਦੀ ਜਿਹੜੇ ਨਾਮ ਜਪਦੇ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਤੇ ਧੰਨ ਸਨ, ਧੰਨ ਸਤਿਗੁਰੂ, ਧੰਨ ਸਤਿਗੁਰਾਂ ਦੇ ਪਿਆਰੇ, ਧੰਨ ਸਿੱਖੀ, ਕਿੰਨੀਆਂ ਕੁਰਬਾਨੀਆਂ ਕਰ ਗਏ ਤੇ ਈਨ ਨਹੀਂ ਮੰਨੀ, ਸਿੱਖੀ ਨਹੀਂ ਛੱਡੀ, ਤੇ ਉਹੀ ਮਹਾਨ ਦਾਤ ਸਿੱਖੀ ਦੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਕੇ ਗਏ ਨੇ, ਅਮਰ ਦੀ ਦਾਤ ਸਾਨੂੰ ਦੇ ਕੇ ਗਏ ਨੇ, ਤੇ ਇੱਥੇ ਤੇ ਪਿਆਰ ਵਾਲਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ, ਬੰਦ ਬੰਦ ਕਟਵਾਏ ਨੇ, ਖੋਪਰ ਲੁਹਾਏ ਨੇ, ਦੇਗਾਂ ਵਿੱਚ ਕੜੇ ਨੇ, ਆਰਿਆਂ ਥੱਲੇ ਖੜੇ ਨੇ, ਸਾਨੂੰ ਤੇ ਮਹਾਰਾਜ ਨੇ ਸਿੱਖੀ ਦਿੱਤੀ ਆ ਕਿ ਪੰਜ ਕਕਾਰ ਪਾ ਲਈ, ਪੰਜਾਂ ਦੀ ਰਹਿਤ ਰੱਖੀ, ਤੂੰ ਮੇਰਾ ਪੁੱਤ ਬਣ ਜਾਏਗਾ। ਅੱਗੇ ਲਿਖਿਆ ਹੋਣਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ, ਪਾਸੇ ਹਟ ਜਾਓ ਜਮਦੂਤੋ, ਇਹਦੇ ਨੇੜੇ ਨਹੀਂ ਜਾਣਾ, ਬਾਜਾਂ ਵਾਲੇ ਸਤਿਗੁਰਾਂ ਦਾ ਪੁੱਤਰ ਆ ਗਿਆ। ਕਿੰਨੀ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਇੱਥੇ ਤੇ ਸਿੰਘਾਂ ਨੇ ਜਾਨਾਂ ਕੁਰਬਾਨ ਕੀਤੀਆਂ, ਕਿੰਨੇ ਦੁੱਖ ਤਸੀਹੇ ਝੱਲੇ, ਫਿਰ ਵੀ ਆਖਿਆ ਸਾਨੂੰ ਸਿੱਖੀ ਮਿਲ ਜਾਏ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ
ਸਿਦਕ ਨਾ ਜਾਵੇ,
ਅਸੀਂ ਵੀ ਕਹਿਣਾ। ਹੁਣ ਇੱਥੇ ਜ਼ਿਆਦਾਤਰ ਸੰਗਤ ਅੰਮ੍ਰਿਤ ਧਾਰੀ ਬੈਠੀ ਹੈ, ਬਹੁਤੀ ਸੰਗਤ ਗੁਰੇਪਨ, ਵੈਸੇ ਕਾਂਗਿਆਰੀ ਵੀ ਹੈ ਥੋੜ੍ਹੀ ਹੈ, ਬਹੁਤੀ ਸੰਗਤ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਧਾਰੀ ਹੀ ਹਾਜ਼ਰੀ ਭਰਦੀ ਹੈ, ਤੇ ਕਈ ਗੁਰਮੁਖ ਇਹੋ ਜਿਹੇ ਨੇ ਜਿਨ੍ਹਾਂ ਨੇ ਕਮਰ ਕੱਸੇ ਕੀਤੇ ਹੋਏ ਨੇ। ਅਸੀਂ ਆਪਣੀ ਜ਼ਿੰਦਗੀ ਵਿੱਚ 5, 7, 10 ਨੂੰ ਜ਼ਰੂਰ ਗੁਰੂ ਕੇ ਜਹਾਜ਼ੇ ਚੜ੍ਹਾਉਣਾ ਹੈ, ਕੋਈ ਉਹ ਵੀ ਇੱਥੇ ਬੈਠੇ ਨੇ ਜਿਨ੍ਹਾਂ ਨੇ ਇੱਕ ਇੱਕ ਸਿੰਘ ਨੇ 13-1300 ਨੂੰ ਛਕਾਇਆ, ਇੱਕ ਇੱਕ ਸਿੰਘ।
ਸਤਿ ਸ੍ਰੀ ਅਕਾਲ।
ਮੈਨੂੰ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਵੇਖ ਕੇ, ਜਦੋਂ ਕੋਈ ਆ ਕੇ ਕਹਿੰਦਾ ਮੈਂ 40 ਸਿੰਘ ਲੈ ਕੇ ਆਇਆ, ਮੈਂ 10 ਸਿੰਘ ਲੈ ਕੇ ਆਇਆ, ਮੈਂ 5 ਸਿੰਘ ਲੈ ਕੇ ਆਇਆ ਅੰਮ੍ਰਿਤ ਛਕਣ ਵਾਸਤੇ, ਬੜਾ ਹੀ ਚਾਅ ਚੜ੍ਹਦਾ ਵੀ ਸ਼ੁਕਰ ਹੈ ਇਹਨੇ ਵੀ ਆਪਣੀ ਅਸਲੀ ਡਿਊਟੀ ਨੂੰ ਡਿਊਟੀ ਸਮਝਿਆ। ਜਿਹੜਾ ਬੰਦਾ ਡਿਊਟੀ ਨੂੰ ਡਿਊਟੀ ਨਾ ਸਮਝੇ ਉਹ ਮਾਲਕ ਦੀ ਕਦੇ ਖੁਸ਼ੀ ਨਹੀਂ ਲੈ ਸਕਦਾ। ਤੇ ਸਾਡੀ ਇਹ ਡਿਊਟੀ ਆ, ਅਸੀਂ ਪੰਥ ਨਾਲ ਜੁੜੀਏ, ਅਸੀਂ ਧਰਮੀ ਹੋਈਏ ਤੇ ਹੋਰਾਂ ਨੂੰ ਜੋੜੀਏ, ਇਹ ਸਾਡੀ ਡਿਊਟੀ ਆ। ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਆਪਣੀ ਜ਼ਿੰਦਗੀ 'ਚ 5-5, 10-10 ਨੂੰ ਹੋਰ ਛਕਾਉਣਾ। ਇਹ ਅਸੀਂ ਕਹਿੰਦੇ ਹਾਂ ਬਾਬਾ ਬਾਬਿਆਂ ਦੀ ਡਿਊਟੀ ਆ, ਇਕੱਲੇ ਛਕਾਈ ਜਾਣਾ ਆਪੇ ਆਪੇ ਪ੍ਰਚਾਰਕ ਪ੍ਰਚਾਰ ਕਰੀ ਜਾ, ਨਹੀਂ ਭਾਈ ਆਪ ਜੀ ਦੀ ਲੋੜ ਆ ਸਾਥ ਦੀ, ਸਾਰੇ ਸਾਥ ਦਿਓ। ਆਈ ਸੰਗਰਾਂਦ ਤੇ ਵੱਧ ਚੜ ਕੇ ਸੰਗਤਾਂ ਨੂੰ ਨਾਲ ਲੈ ਕੇ ਆਇਆ ਕਰੋ ਪ੍ਰੇਰ ਕੇ ਅੰਮ੍ਰਿਤ ਛਕਣ ਵਾਸਤੇ। ਤੇ ਮਰ ਦੀ ਮਿਹਰ ਨਾਲ ਅੰਮ੍ਰਿਤ ਸੰਚਾਰ ਹੁੰਦਾ ਹੀ ਆ। ਮੇਰੇ ਖਿਆਲ ਵਿੱਚ 15,000 ਦੇ ਲਗਭਗ ਪ੍ਰਾਣੀ ਸਾਲ ਵਿੱਚ ਸੰਗਰਾਂਦ ਤੇ ਹੋ ਜਾਂਦੇ ਅੰਮ੍ਰਿਤ ਵਾਲੇ, ਹਰ ਸੰਗਰਾਂਦ ਤੇ ਕਦੇ 1,000 ਹੋ ਗਿਆ, ਕਦੇ 2,000, ਕਦੇ 3200, ਕਦੇ 11,000 ਵੀ। ਆਖੋ ਸਤਨਾਮ
ਵਾਹਿਗੁਰੂ।
ਸਾਲ ਵਿੱਚ ਇੱਕ ਸੰਗਰਾਂਦ ਐਸੀ ਵੀ ਆਉਂਦੀ ਆ ਜਦੋਂ ਉਦੋਂ 11,500 ਹੋਏ ਸੀ ਮਾਰਚ ਵਿੱਚ, ਤੇ ਅੱਗੇ ਹੁਣ ਫੇਰ ਉਹ ਸਮਾਗਮ ਆਉਣਾ ਮਾਰਚ ਵਿੱਚ, ਉਦੋਂ ਵੀ ਸੰਗਤਾਂ ਨੇ ਇੱਦਾਂ ਹੀ ਵੱਧ ਚੜ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ। ਤੇ ਬੜੀ ਖੁਸ਼ੀ ਹੁੰਦੀ ਆ ਵੇਖ ਕੇ। ਮੈਂ ਵੇਖਣਾ ਅੱਜ ਇੱਥੇ 2 ਵਜੇ ਸੰਗਤ ਬਹਿ ਗਈ ਸੀ, ਆ ਕੇ 2 ਵਜੇ ਇੱਕ ਬੰਦਾ 2 ਵਜੇ ਦਾ ਬੈਠਾ ਆ, ਧਿਆਨ ਦਿਓ 2 ਵਜੇ ਤੋਂ ਲੈ ਕੇ 10 ਵਜੇ ਤੱਕ ਬੈਠਾ 4 ਘੰਟੇ, ਤੇ ਸਾਧ ਸੰਗਤ ਜੀ ਉਹਨੂੰ 8 ਘੰਟੇ ਹੋ ਗਏ ਬੈਠੇ ਨੂੰ, 10 ਵਜੇ ਤੱਕ 8 ਬਣੇ, 8 ਘੰਟੇ ਦਾ ਬੈਠਾ ਚੌਂਕੜਾ ਮਾਰੀ ਵੀ ਮੈਂ ਅੱਗੇ ਬਹਿਣਾ, ਇੱਕ 10 ਵਜੇ ਆ ਕੇ ਉਹਦੇ ਅੱਗੇ ਬਹਿ ਗਿਆ। ਇਹ ਕਿੱਡੀ ਵੱਡੀ ਗਲਤੀ ਆ ਸਾਡੀ, ਨੋਟ ਕਰਿਓ ਪਿਆਰਿਓ, ਇਹ ਬੜੀ ਵੱਡੀ ਗਲਤੀ ਆ। ਉਹਨੇ ਕਹਿਣਾ ਨਹੀਂ ਕੁਛ, ਬਹਿ ਜਾ ਹੁਣ ਬਹਿ ਗਿਆ, ਪਰ ਇੱਕ ਵਾਰੀ ਤੇ ਲੱਗਦਾ ਹੀ ਆ ਨਾ ਵੀ ਮੈਂ ਤੇ ਕਦੋਂ ਦਾ ਬੈਠਾ ਸੀ ਇੱਥੇ ਆ ਕੇ 2 ਵਜੇ। ਕਈ ਪ੍ਰੇਮੀ 2 ਵਜੇ ਦੇ ਬੈਠੇ ਆ ਕੇ 2 ਵਜੇ। ਤੇ ਸਾਧ ਸੰਗਤ ਜੀ ਇਹ ਮੇਰੀ ਬੇਨਤੀ ਆ ਉਹਨਾਂ ਵੀਰਾਂ ਦੇ ਚਰਨਾਂ 'ਚ ਵੀ ਜੇ ਆਉਣਾ ਬਹਿਣਾ ਅੱਗੇ ਆ, ਆਉਣਾ ਵੀ ਅੱਗੋਂ ਹੀ ਆ। ਇੱਦਾਂ ਧੱਕਾ ਨਹੀਂ ਕਰਨਾ ਵੀ ਮੈਂ ਆਇਆ ਪਿੱਛੋਂ ਤੇ ਮੈਂ ਅੱਗੇ ਬਹਿ ਜਾ ਸਭ ਤੋਂ ਅੱਗੇ, ਇੱਦਾਂ ਨਹੀਂ ਕਰਨਾ। ਇਹ ਜ਼ਰੂਰ ਬੇਨਤੀ ਵੱਲ ਧਿਆਨ ਦੇਣਾ। ਸਾਧ ਸੰਗਤ ਜੀ ਸਾਰੀ ਸੰਗਤ ਇੱਕੋ ਜਿਹੀ ਆ, ਸਾਰੇ ਪਿਆਰ ਵਿੱਚ ਆਉਂਦੇ ਨੇ, ਪ੍ਰੇਮ ਸਭ ਦੇ ਮਨ ਵਿੱਚ ਆ, ਥੋੜ੍ਹਾ ਬਹੁਤਾ ਸਾਰੇ, ਬਖਸ਼ਿਸ਼ ਸਾਰਿਆਂ ਤੇ ਸਤਿਗੁਰਾਂ ਦੀ ਆ, ਖਿੱਚ ਕੇ ਮਹਾਰਾਜ ਲੈ ਕੇ ਆਏ ਨੇ, ਸਾਰਿਆਂ ਵਿੱਚ ਸਤਿਗੁਰੂ ਵੱਸਦੇ ਆ, ਰੱਬ ਸਾਰਿਆਂ 'ਚ ਹੈ। ਤੇ ਸਾਧ ਸੰਗਤ ਜੀ ਸਾਰਿਆਂ ਦਾ ਫਰਜ਼ ਬਣਦਾ, ਬੇਨਤੀ ਆ ਵੀ ਸਾਰੇ ਪਿਆਰ ਵਿੱਚ ਹਾਜ਼ਰੀ ਆਪਾਂ ਭਰਨੀ ਆ ਰਲ ਮਿਲ ਕੇ, ਖਾਲਸਾ ਪਰਿਵਾਰ ਹੈ, ਜਿੰਨੀ ਜਗ੍ਹਾ ਬਣਾਈਏ ਉਨੀ ਘੱਟ ਜਾਂਦੀ। ਹੁਣ ਅੱਜ ਅੰਮ੍ਰਿਤ ਸੰਚਾਰ ਵੀ ਆਪਾਂ ਫਤਿਹਪੁਰ ਪਿੰਡ 'ਚ ਕਰਾਇਆ ਕਿਉਂਕਿ ਇੱਥੇ ਸਾਡੇ ਕੋਲ ਜਗ੍ਹਾ ਹੀ ਨਹੀਂ ਅੰਮ੍ਰਿਤ ਛਕਾਉਣ ਵਾਸਤੇ, ਆਈ ਵਾਰੀ ਮੁਸ਼ਕਲ ਹੋ ਜਾਂਦੀ। ਦਰਬਾਰ ਸਾਹਿਬ ਬਣ ਰਹੇ ਅੰਦਰ ਸੇਵਾ ਚੱਲਣ ਕਰਕੇ ਉੱਥੇ ਉਹਨਾਂ ਨੇ ਐਤਕੀ ਸੇਵਾ ਸ਼ੁਰੂ ਕੀਤੀ ਹੋਈ ਆ, ਘੋੜੀਆਂ ਬੰਨੀਆਂ ਹੋਈਆਂ ਨੇ, ਇਸ ਕਰਕੇ ਅੰਦਰ ਅੰਮ੍ਰਿਤ ਸੰਚਾਰ ਨਹੀਂ ਹੋ ਸਕਿਆ। ਫਿਰ ਲੰਗਰ ਹਾਲ ਵਿੱਚ ਦਾ ਲੈਂਟਰ ਪੈਣ ਕਰਕੇ ਉੱਥੇ ਵੀ ਉਹ ਢੂਲਾ ਬੰਨ ਰਹੇ ਨੇ, ਉਹਦੇ ਕਰਕੇ ਵੀ ਫਿਰ ਉੱਥੇ ਵੀ ਔਖਾ ਹੋ ਗਿਆ। ਚਲੋ ਹੌਲੀ ਹੌਲੀ ਆਉਣ ਵਾਲੇ ਸਮੇਂ ਵਿੱਚ ਜਗ੍ਹਾ ਬਣ ਜਾਏਗੀ, ਕਮਰੇ ਵੀ ਸੰਗਤ ਦੀ ਰਿਹਾਇਸ਼ ਵਾਸਤੇ। ਮੈਂ ਵੇਖਣਾ ਬਹੁਤ ਮੁਸ਼ਕਲ ਹੁੰਦੀ ਆ, ਕਈ ਤੇ ਪਿਆਰ ਵਾਲੇ ਲਾਈਨਾਂ ਵਿੱਚ ਖਲੋ ਕੇ ਵੀ ਕਹਿਣਗੇ ਕੋਈ ਨਹੀਂ ਬਾਬਾ ਜੀ, ਕਈ ਕਹਿਣਗੇ ਸਵੇਰ ਦੇ ਆਏ ਆ, ਸ਼ਾਮ ਪੈ ਗਈ, ਅਜੇ ਤੇ ਘੰਟਾ ਹੋ ਗਿਆ ਲਾਈਨ 'ਚ ਖਲੋਤਿਆਂ ਨੂੰ। ਕਈ ਕਹਿਣਗੇ ਅਸੀਂ ਪੰਜਵਾਂ ਗੇੜਾ ਜੀ ਸਾਡਾ, ਸਾਨੂੰ ਦੀਵਾਨ ਹੀ ਨਹੀਂ ਦਿੰਦੇ ਤੁਸੀਂ। ਮੈਂ ਇਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਕਿਹੜਾ ਮਾੜੀ ਥਾਂ 'ਤੇ ਆਉਂਦੇ ਹੋ, ਪੰਜਵਾਂ ਗੇੜਾ ਜੇ ਆਉਂਦੇ ਤੇ ਮਰ ਦੇ ਚਰਨਾਂ 'ਚ ਹੀ ਹੋ। ਪਰ ਬਾਕੀ ਬੇਨਤੀ ਇਹ ਆ ਵੀ ਸਮਾਂ ਘੱਟ ਹੋਣ ਕਰਕੇ ਕਈਆਂ ਨੂੰ ਗੇੜੇ ਲਾਉਣੇ ਪੈਂਦੇ ਆ। ਮੇਰਾ ਦਿਲ ਨਹੀਂ ਕਰਦਾ ਸੰਗਤ ਦੇ ਗੇੜੇ ਲਵਾਈ ਚੱਲੀਏ, ਤੇ ਸੱਚ ਜਾਣਿਓ ਮਰ ਦੀ ਹਜ਼ੂਰੀ ਵਿੱਚ ਬੈਠਾ ਮਨ ਕਰਦਾ ਇਕੱਲੇ ਇਕੱਲੇ ਨੂੰ ਮਿਲਾਂ, ਇਕੱਲੇ ਇਕੱਲੇ ਨੂੰ ਪੁੱਛਾਂ ਤੇਰਾ ਕੀ ਹਾਲ ਹੈ, ਇਕੱਲੇ ਇਕੱਲੇ ਨੂੰ ਪੁੱਛਾਂ ਅੰਮ੍ਰਿਤ ਛਕਿਆ ਜੇ ਨਹੀਂ ਛਕਿਆ ਸ਼ੱਕ, ਇਕੱਲੇ ਇਕੱਲੇ ਨੂੰ ਪੁੱਛਾਂ ਦਾੜੀ ਰੱਖ, ਇਕੱਲੇ ਇਕੱਲੇ ਨੂੰ ਇਕੱਲੇ ਇਕੱਲੇ ਨੂੰ ਕਹਾਂ, ਪਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਜੇ ਕਿਤੇ ਮੈਂ ਬਹਿ ਜਾਂ, ਜੇ ਮੈਂ ਬਾਹਰ ਆ ਜਾਂ, ਵੇਖ ਲਓ ਕਿੰਨਾ ਗਾਹ ਪੈ ਜਾਂਦਾ, ਆਲੇ ਦੁਆਲੇ ਰੌਲਾ ਹੀ ਰੌਲਾ ਹੋ ਜਾਂਦਾ ਹਰ ਪਾਸੇ, ਗੱਲ ਹੀ ਨਹੀਂ ਹੁੰਦੀ। ਇੱਕ ਮੈਂ ਵਿਚਾਲੇ ਖੜਾ ਉਹਨਾਂ 15 ਜਣੇ ਮੇਰੇ ਆਲੇ ਦੁਆਲੇ, ਮੇਰੀ ਗੱਲ ਸੁਣ ਲਓ, ਮੇਰੀ ਸੁਣ ਲਓ, ਕਿਹੜੇ ਪਾਸੇ ਮੂੰਹ ਕਰੇ। ਇਸ ਕਰਕੇ ਔਖਾ ਲੱਗਦਾ, ਜੀ ਤੇ ਕਰਦਾ ਵੀ ਸਾਰਿਆਂ ਨਾਲ ਗੱਲ ਹੋਵੇ। ਬੜੇ ਪਿਆਰ ਵਾਲੀਆਂ ਸੰਗਤਾਂ ਨੇ, ਦੂਰੋਂ ਦੂਰੋਂ ਸੇਵਾਵਾਂ ਕਰਦੀਆਂ ਨੇ ਸੰਗਤਾਂ, ਤੇ ਆਪ ਜੀ ਨੇ ਵੇਖਿਆ ਹੀ ਆ ਜਿੱਥੇ ਸੰਗਤਾਂ ਤਨ ਮਨ ਧਨ ਨਾਲ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸਦਾ ਸੇਵਾਵਾਂ ਕਰਦੀਆਂ ਆਈਆਂ ਨੇ। ਉੱਥੇ ਜੋ ਅੱਜ ਭਾਈ ਸਾਹਿਬ ਭਾਈ ਜਸਪਾਲ ਸਿੰਘ ਹੋਣਾ ਨੇ ਗੱਡੀ ਦੀ ਸੇਵਾ ਵੀ ਕੀਤੀ ਹੈ ਕਿ ਜਥੇ ਵਾਸਤੇ ਪ੍ਰਚਾਰ ਹਿੱਤ, ਆਪ ਜੀ ਨੂੰ ਪਤਾ ਹੀ ਆ। ਕਈ ਕਹਿਣਗੇ ਬਾਬਿਆਂ ਕੋਲ ਗੱਡੀਆਂ ਬੜੀਆਂ ਨੇ ਜੀ, ਕਈ ਬਾਬਿਆਂ ਕੋਲ ਗੱਡੀਆਂ ਹੀ ਬੜੀਆਂ ਵੱਡੀਆਂ ਵੱਡੀਆਂ ਨੇ ਜੀ, ਉਹ ਗੱਡੀਆਂ ਭੈੜੀਆਂ ਲੱਗਦੀਆਂ ਨੇ, ਬਾਬੇ ਵਿਹਲੇ ਫਿਰਦੇ ਨੇ ਤੇ ਸੈਰ ਸਪਾਟੇ ਕਰਦੇ ਫਿਰਦੇ ਨੇ ਗੱਡੀਆਂ ਚ, ਪਰ ਇੱਥੇ ਤੇ ਗੱਡੀ ਚੱਲਣੀ ਵੀ ਸਮਾਗਮ ਚੋਂ ਹੈ ਤੇ ਜਾਣੀ ਵੀ ਸਮਾਗਮ ਤੇ ਹੀ ਹੈ। ਧਿਆਨ ਦਿਓ, ਗੱਡੀ ਅੰਮ੍ਰਿਤ ਸੰਚਾਰ ਕਰਾ ਕੇ ਚੱਲੀ ਆ, ਜਿੱਥੇ ਪਹੁੰਚ ਰਹੀ ਆ ਉੱਥੇ ਵੀ ਅੰਮ੍ਰਿਤ ਸੰਚਾਰ, ਜਿੱਥੇ ਚੱਲੇ ਆ ਉੱਥੇ ਵੀ ਸੰਗਤ ਆ, ਜਿੱਥੇ ਜਾਣਾ ਉੱਥੇ ਵੀ ਸੰਗਤ ਆ। ਅੰਮ੍ਰਿਤ ਸੰਚਾਰ ਵਾਸਤੇ ਵਹੀਕਲ ਵਰਤੇ ਜਾਂਦੇ ਨੇ, ਸੈਰ ਸਪਾਟਿਆਂ ਵਾਸਤੇ ਨਹੀਂ ਵਰਤੇ ਜਾਂਦੇ। ਇਹ ਵਹੀਕਲ ਕੋਈ ਐਵੇਂ ਘੁੰਮਣ ਫਿਰਨ ਵਾਸਤੇ ਨਹੀਂ। ਜਿੰਨੀਆਂ ਗੱਡੀਆਂ ਪਰਮੇਸ਼ਰ ਦੁਆਰ ਦੀਆਂ ਚੱਲਦੀਆਂ ਨੇ, ਸਵੇਰ ਤੋਂ ਸ਼ਾਮ ਤੱਕ ਸਾਰੀ ਸਾਰੀ ਰਾਤ ਹਜ਼ਾਰਾਂ ਲੱਖਾਂ ਕਿਲੋਮੀਟਰ ਇੱਕ ਸਾਲ ਵਿੱਚ ਤੈਅ ਕਰਦੀਆਂ ਨੇ, ਉਹ ਅੰਮ੍ਰਿਤ ਸੰਚਾਰ ਵਾਸਤੇ ਵਰਤੀਆਂ ਜਾਂਦੀਆਂ। ਸੋ ਇਹਨਾਂ ਨੇ ਇਹ ਪ੍ਰਚਾਰ ਹਿੱਤ ਜੋ ਗੱਡੀ ਦੀ ਸੇਵਾ ਕੀਤੀ ਆ ਤੇ ਮਹਾਰਾਜ ਦੀ ਕਿਰਪਾ, ਚਲੋ ਇਹ ਵੀ ਮਾਇਆ ਤੇ ਰੱਬ ਦੀ ਦਿੱਤੀ ਹੋਈ ਆ, ਪਰ ਜਿਗਰਾ ਵੀ ਚਾਹੀਦਾ। ਹੁਣ ਇੱਛਾ ਤੇ ਹੁੰਦੀ ਆ ਸਾਰਿਆਂ ਦੀ, ਜਿਹੜਾ 10 ਕਰ ਸਕਦਾ ਉਹ 10 ਕਰਦਾ, ਜਿਹੜਾ 100 ਕਰ ਸਕਦਾ 100 ਕਰਦਾ, ਜਿਹੜਾ ਲੱਖ ਕਰ ਸਕਦਾ ਉਹ ਲੱਖ ਕਰ ਸਕਦਾ, ਤੇ ਮਹਾਰਾਜ ਦੀ ਕਿਰਪਾ ਜਿਹਦੀ ਲਗਭਗ ਕੀਮਤ 17 ਲੱਖ ਦੇ ਲਗਭਗ ਹੈ, ਉਹ ਜੋ ਇਹਨਾਂ ਨੇ ਅੱਜ ਮਹਾਰਾਜ ਦੀ ਮਿਹਰ ਨਾਲ ਗੱਡੀ ਦੀ ਸੇਵਾ ਵੀ ਕੀਤੀ ਆ, ਤੇ ਉਹਨਾਂ ਦਾ ਵੀ ਧੰਨਵਾਦ ਸਾਰੀ ਸੰਗਤ ਵੱਲੋਂ ਜਿਨ੍ਹਾਂ ਨੇ, ਜਿਨ੍ਹਾਂ ਨੂੰ ਮਹਾਰਾਜ ਨੇ ਉਦਮ ਉਪਰਾਲਾ ਬਖਸ਼ਿਆ। ਮੈਂ ਜਦੋਂ ਇੰਗਲੈਂਡ ਗਿਆ ਸੀ, ਇਹਨਾਂ ਦੇ ਘਰ ਵੀ 1-2 ਦਿਨ ਰੁਕਿਆ ਸੀ ਤੇ ਬਹੁਤ ਪਿਆਰ ਕੀਤਾ ਪਰਿਵਾਰ ਨੇ ਉਦੋਂ ਤੋਂ ਲੈ ਕੇ, ਚਲੋ ਇੱਛਾ ਸੀ ਇਹਨਾਂ ਦੇ ਮਨ ਦੀ। ਸੋ ਮਹਾਰਾਜ ਨੇ ਮਿਹਰ ਕੀਤੀ ਹੈ, ਸਤਿਗੁਰਾਂ ਨੇ ਸੇਵਾ ਕਰਵਾਈ ਹੈ, ਧੰਨਵਾਦ। ਗੁਰੂ ਘਰ ਵਿੱਚੋਂ ਸੇਵਾਦਾਰ ਦਾ ਹਰੇਕ ਦਾ ਹੀ ਸਤਿਕਾਰ ਹੈ, ਜਿੰਨੀ ਕੁ ਕੋਈ ਸੇਵਾ ਕਰਦਾ ਉਨਾ ਕੁ ਸਤਿਕਾਰ ਮਿਲਦਾ। ਮਹਾਰਾਜ ਦੀ ਕਿਰਪਾ ਹੈ, ਇਹ ਸਤਿਗੁਰਾਂ ਦੀ ਮਿਹਰ ਆ, ਮਹਾਰਾਜ ਦੇ ਚਰਨਾਂ ਵਿੱਚ ਆ ਕੇ ਹਾਜ਼ਰੀ ਭਰਦੀਆਂ ਨੇ, ਮਹਾਰਾਜ ਦੀ ਕਿਰਪਾ ਹੈ। ਜਿਹੜੀ ਜਿਹੜੀ ਸੰਗਤ ਪਹੁੰਚੀ ਆ, ਭਾਵੇਂ ਕੋਈ ਇੰਗਲੈਂਡ ਤੋਂ ਆਇਆ, ਭਾਵੇਂ ਅਮਰੀਕਾ ਤੋਂ ਸੰਗਤ ਬੈਠੀ ਆ, ਭਾਵੇਂ ਕੈਨੇਡਾ ਤੋਂ ਆਇਆ ਕੋਈ, ਭਾਵੇਂ ਯੂਰਪ ਕੰਟਰੀਆਂ ਚੋਂ ਕਿਤੋਂ ਵੀ ਆਈ ਹੈ ਸੰਗਤ, ਸਭ ਦਾ ਧੰਨਵਾਦ। ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚੋਂ ਫਰੀਦਾਬਾਦ, ਦਿੱਲੀ, ਕਲਕੱਤਾ, ਬੰਬੇ, ਜਿੱਥੋਂ ਜਿੱਥੋਂ ਸੰਗਤਾਂ ਆਈਆਂ ਨੇ, ਬਾਕੀ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚੋਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ, ਸਰਬ ਸੰਗਤਾਂ ਦਾ ਧੰਨਵਾਦ। ਆਉਣ ਵਾਲੀ ਸੰਗਰਾਂਦ 15 ਸਤੰਬਰ ਦੀ ਆ ਰਹੀ ਆ, ਉਦੋਂ ਸੰਗਤਾਂ ਨੇ ਵੱਧ ਚੜ ਕੇ ਪਹੁੰਚ ਕੇ ਲਾਹਾ ਲੈਣਾ ਹੈ। ਬਾਕੀ ਆਈ ਸੰਗਤ ਦਾ ਜਿੱਥੇ ਧੰਨਵਾਦ ਆ, ਉੱਥੇ ਆਏ ਮਹਾਂਪੁਰਸ਼ਾਂ ਦਾ ਵੀ, ਜੋ ਕਿ ਸੰਤ ਬਾਬਾ ਨਰਿੰਦਰ ਸਿੰਘ ਜੀ ਅਲਹੌਰਾਂ ਸਾਹਿਬ ਤੋਂ ਹਰ ਸੰਗਰਾਂਦੀ ਬਾਬਾ ਜੀ ਹਾਜ਼ਰੀ ਭਰਦੇ ਨੇ, ਧੰਨਵਾਦ ਜੀ ਆਇਆਂ ਨੂੰ। ਜੋ ਸੰਤ ਬਾਬਾ ਦਰਸ਼ਨ ਸਿੰਘ ਜੀ ਬੌਲੀ ਸਾਹਿਬ ਬਾਠਾਂ ਤੋਂ ਆਏ ਨੇ, ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ। ਵੈਦ ਮੇਘਨਾਥ ਜੀ ਧੂਰੀ ਵਾਲੇ ਆਏ ਨੇ ਜੀ ਆਇਆਂ ਨੂੰ। ਬਾਬਾ ਨੈਬ ਸਿੰਘ ਜੀ ਬਹਾਦਰਗੜ੍ਹ ਵਾਲੇ ਆਏ ਨੇ, ਧੰਨਵਾਦ ਜੀ ਆਇਆਂ ਨੂੰ। ਸੰਤ ਬਾਬਾ ਸੁਰਜੀਤ ਸਿੰਘ ਜੀ ਘਨੌਰੀ ਵਾਲੇ ਮਹਾਂਪੁਰਸ਼ ਵੀ ਆਏ ਨੇ, ਧੰਨਵਾਦ ਜੀ ਆਇਆਂ ਨੂੰ। ਬਾਬਾ ਸ਼ੇਰ ਸਿੰਘ ਜੀ ਹੱਲੇ ਵਾਲੇ ਮਹਾਂਪੁਰਸ਼ ਆਏ ਨੇ, ਹੋਰ ਵੀ ਬੇਅੰਤ ਗੁਰੂ ਸਵਾਰੇ ਮਹਾਂਪੁਰਸ਼ ਸਟੇਜ ਤੇ ਬੈਠੇ ਨੇ। ਬਾਅਦ ਵਿੱਚ ਸਾਰਿਆਂ ਦਾ ਸਤਿਕਾਰ ਕੀਤਾ ਜਾਂਦਾ, ਸਿਰ ਪਾਓ ਦਿੱਤਾ ਜਾਂਦਾ, ਸਾਰੀ ਸੰਗਤ ਨੇ ਉਸ ਤੋਂ ਬਾਅਦ ਹੀ ਜਾਣਾ ਹੁੰਦਾ, ਪਹਿਲਾਂ ਜਾਣ ਦੀ ਕੋਈ ਖੇਚਲਾ ਨਾ ਕਰੇ। ਹਰੇਕ ਸੰਗਰਾਂਦ ਤੇ ਬੇਨਤੀ ਕਰੀਦੀ ਆ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਰਨ ਨਹੀਂ ਜਾਂਦੇ ਉਹਨਾਂ ਚਿਰ ਕਿਸੇ ਨੇ ਜਾਣ ਦੀ ਖੇਚਲਾ ਨਹੀਂ ਕਰਨੀ। ਇਹ ਹਰੇਕ ਸੰਗਰਾਂਦ ਤੇ ਬੇਨਤੀ ਕਰੀਦੀ। ਕਈ ਪ੍ਰੇਮੀ ਬਹੁਤ ਕਾਹਲੇ ਪੈ ਜਾਂਦੇ ਨੇ, ਪਰ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਿਆ ਕਰੋ। ਇਹ ਮੈਂ ਕੋਈ ਆਪਣੇ ਵਾਸਤੇ ਨਹੀਂ ਕਰਦਾ, ਕਿਉਂਕਿ ਆਪਾਂ ਤੇ ਮੈਨੂੰ ਹੁਣ 2.5 ਘੰਟੇ ਹੋ ਗਏ ਨੇ ਪਿਆਰ ਵਿੱਚ ਆਪ ਜੀ ਬੈਠੇ ਹੋ, ਪਰ ਜਿਹੜੀ ਇਹ ਬੇਨਤੀ ਹੈ ਤਾਂ ਕਰੀਦੀ ਆ ਵੀ ਸਤਿਗੁਰਾਂ ਦਾ ਅਦਬ ਸਤਿਕਾਰ ਜਿਹੜਾ ਉਹ ਕਾਇਮ ਰਹਿ ਸਕੇ। ਮਹਾਰਾਜ ਦਾ ਸਤਿਕਾਰ ਆਪਾਂ ਮੁੱਖ ਰੱਖਣਾ। ਸੰਗਤ ਦੇ ਚਰਨਾਂ 'ਚ ਬੇਨਤੀ ਆ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਵੱਧ ਚੜ੍ਹ ਕੇ ਸੰਗਤਾਂ ਨੇ ਪਿਆਰ ਦਾ ਸਬੂਤ ਦੇਣਾ, ਇੱਥੇ ਹੀ ਬੈਠੇ ਰਹਿਣਾ। ਮਹਾਰਾਜ ਜਾਣਗੇ ਸਾਰੀ ਸੰਗਤ ਨੇ ਫੇਰ ਜਾਣਾ। ਆਪ ਜੀ ਦਾ ਇਹੀ ਪ੍ਰੇਮ ਆ, ਇਹੀ ਤੁਹਾਡੀ ਭੇਟ ਹੈ, ਇਹੀ ਆਪ ਜੀ ਦੀ ਭੇਟਾ ਹੈ। ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਇਹ ਜ਼ਰੂਰੀ ਬੇਨਤੀ ਹੈ। ਇੰਨਾ ਚਿਰ ਆਪਾਂ ਸੁਣਦੇ ਰਹਿੰਦੇ ਹਾਂ, ਘਾਲ ਨਹੀਂ ਕਰਨੀ, ਜੋ ਸੁਣਿਆ ਉਹਨੂੰ ਪੱਲੇ ਬੰਨਣ ਦਾ ਯਤਨ ਕਰਨਾ। ਆਉਣ ਵਾਲੀ ਸੰਗਰਾਂਦ ਤੇ ਫਿਰ ਇਸ ਤਰ੍ਹਾਂ ਵੱਧ ਚੜ ਕੇ ਹਾਜ਼ਰੀ ਭਰਨੀ ਆ। ਸਾਰੀ ਸੰਗਤ, ਸਾਰੇ ਮਹਾਂਪੁਰਖਾਂ ਦਾ ਧੰਨਵਾਦ। ਬਾਕੀ ਜਿਹੜੀ ਸੰਗਤ ਨੇ ਸੇਵਾ ਵਿੱਚ ਹਿੱਸਾ ਪਾਉਣਾ ਹੁੰਦਾ ਹੈ, ਧਿਆਨ ਦਿਓ, ਭਾਵੇਂ ਕਿ ਦਾਸ ਵੱਲੋਂ ਇਹ ਬੇਨਤੀ ਹਰੇਕ ਸਟੇਜ ਤੇ ਕੀਤੀ ਜਾਂਦੀ ਹੈ, ਜੋ ਸੁਣਦੇ ਹੋ ਪੱਲੇ ਬੰਨੋ, ਇਹ ਤੁਹਾਡੀ ਭੇਟਾ ਹੈ। ਪਰ ਮੈਂ ਵੇਖਿਆ ਕਈ ਕੀਰਤਨ ਭੇਟਾ ਦੇਣ ਸਟੇਜ ਤੇ ਆਉਂਦੇ ਨੇ, ਜਦੋਂ ਸਟੇਜ ਤੇ ਆਉਂਦੇ ਨੇ ਤੇ ਰਸ਼ ਬੜਾ ਹੁੰਦਾ, ਧੱਕਾ ਵੀ ਪੈਂਦਾ, ਇਸ ਕਰਕੇ ਸੇਵਾਦਾਰ ਵਿੱਚ ਚੱਕਰ ਲਾ ਦਿੰਦੇ ਨੇ, ਜਿਨ੍ਹਾਂ ਦੀ ਇੱਛਾ ਹੁੰਦੀ ਆ ਉਹਨਾਂ ਨੂੰ ਉੱਥੇ ਹੀ ਫੜਾ ਦਿੰਦੇ ਨੇ ਵੀ ਉਹ ਸਟੇਜ ਤੇ ਨਾ ਆਉਣ, ਧੱਕਾ ਨਾ ਪਵੇ। ਬੀਬੀਆਂ ਦੀਆਂ ਚੁੰਨੀਆਂ ਲਹਿ ਜਾਂਦੀਆਂ ਨੇ, ਮਰਦ ਦੀ ਬੇਅਦਬੀ ਹੁੰਦੀ ਇਸ ਗੱਲ ਵਿੱਚ। ਇਸ ਕਰਕੇ ਸੇਵਾਦਾਰ ਵਿੱਚ ਇੱਕ ਚੱਕਰ ਲਾਉਂਦੇ ਨੇ, ਜਿਹੜੇ ਜਿਹੜੇ ਚਾਹਵਾਨ ਹੁੰਦੇ ਨੇ ਉਹ ਆਪੋ ਆਪਣੀ ਸੇਵਾ ਕਰਦੇ ਨੇ। ਸੋ ਇਸ ਕਰਕੇ ਭਾਈ ਸੇਵਾਦਾਰ ਵਿੱਚ ਆਉਣਗੇ, ਜਿਨ੍ਹਾਂ ਦੀ ਇੱਛਾ ਹੋਏਗੀ ਉਹ ਸੇਵਾ ਕਰ ਲੈਣ, ਜੇ ਨਹੀਂ ਵੀ ਭੇਟਾ ਦਿਓਗੇ ਤਾਂ ਵੀ ਕੋਈ ਗੱਲ ਨਹੀਂ, ਜੋ ਸੁਣਿਆ ਇਹਨੂੰ ਪੱਲੇ ਬੰਨੋ। ਜੋ ਇੱਥੇ ਬਣ ਰਿਹਾ ਉਹ ਸੰਗਤਾਂ ਵਾਸਤੇ ਬਣ ਰਿਹਾ, ਜੋ ਜ਼ਮੀਨ ਖਰੀਦੀ ਜਾਂਦੀ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਹੁੰਦੀ ਹੈ। ਮੈਂ ਆਪਣੇ ਨਾਂ ਕਦੇ ਕੋਈ ਚੀਜ਼ ਨਹੀਂ ਰੱਖੀ, ਜਿੰਨੀ ਵੀ ਜੋ ਵੀ ਜਾਇਦਾਦ ਇੱਥੋਂ ਦੀ ਬਣਦੀ ਆ, ਜੋ ਜ਼ਮੀਨ ਖਰੀਦੀ ਗਈ ਆ, ਜੋ ਕੁਝ ਵੀ ਬਣ ਰਿਹਾ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਹੋਇਆ ਹੋਇਆ। ਜੋ ਜ਼ਮੀਨ ਖਰੀਦੀ ਜਾਂਦੀ ਆ ਸਾਰੀ ਮਹਾਰਾਜ ਦੇ ਨਾਂ ਹੁੰਦੀ ਆ। ਜੋ ਵੀ ਹੈ, ਜੋ ਆਪ ਜੀ ਦੀ ਭੇਟਾ ਹੈ, ਇਹ ਕੋਈ ਪਰਸਨਲ ਜਾਇਦਾਦ ਨਹੀਂ ਬਣ ਰਹੀ, ਇਹ ਸੰਗਤਾਂ ਦੀ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਗਤਾਂ ਦੇ ਨੇ ਤੇ ਸੰਗਤਾਂ ਦਾ ਹੀ ਅਸਥਾਨ, ਸੰਗਤਾਂ ਵਾਸਤੇ ਲੰਗਰ ਹਾਲ ਬਣਦਾ, ਸੰਗਤਾਂ ਵਾਸਤੇ ਦਰਬਾਰ ਸਾਹਿਬ ਬਣਦਾ, ਸੰਗਤਾਂ ਵਾਸਤੇ ਕਮਰੇ ਬਣਦੇ। ਸੋ ਸੰਗਤਾਂ ਜਿਨ੍ਹਾਂ ਦੀ ਇੱਛਾ ਹੁੰਦੀ ਆ ਉਹ ਹਿੱਸਾ ਪਾ ਲੈਂਦੇ ਆ, ਕੀਰਤਨ ਭੇਟਾ ਵੀ ਦਿੰਦੇ ਆ। ਹੈ ਆਪ ਜੀ ਦੀ ਜੋ ਵੀ, ਜਰਾ ਕੁ ਧਿਆਨ ਦਿਓ, ਮੰਗਿਆ ਨਹੀਂ ਕਦੇ ਕਿਸ ਤੋਂ ਕੁਛ ਜਾਂਦਾ। ਭਾਵੇਂ ਆ ਇੱਥੇ ਸੰਗਤਾਂ ਬੇਨਤੀ ਆ, ਦੋ ਮਿੰਟ ਰੁਕ ਜਾਓ ਸੇਵਾ ਦਾ, ਜਿਹੜੀ ਸੰਗਤ ਬਾਹਰਲੇ ਦੇਸ਼ਾਂ ਵਿੱਚੋਂ ਵੀ ਆਈ ਆ ਉਹਨਾਂ ਨੂੰ ਵੀ ਪਤਾ ਹੈ। ਕਈ ਲੋਕ ਕਹਿੰਦੇ ਨੇ ਵੀ ਬਾਹਰਲੇ ਦੇਸ਼ ਬਾਬੇ ਜਾਂਦੇ ਨੇ ਜੀ ਮਾਇਆ ਇਕੱਠੀ ਕਰਨ ਵਾਸਤੇ, ਕਹਿੰਦੇ ਆ ਨਾ ਕਈ। ਪਰ ਸਾਧ ਸੰਗਤ ਇੱਥੇ ਬਾਹਰੋਂ ਵੀ ਸੰਗਤਾਂ ਆਈਆਂ ਹੋਣਗੀਆਂ, ਜਾਂ ਉੱਥੋਂ ਦੀਆਂ ਸੀਡੀਆਂ ਵੀ ਵੇਖਿਓ, ਕਿਸੇ ਸਟੇਜ 'ਤੇ ਕੋਈ ਵੀ ਮੰਗ ਨਹੀਂ ਰੱਖੀ ਜਾਂਦੀ ਵੀ ਉੱਠੋ ਭਾਈ ਮਾਇਆ ਦਿਓ, ਜਾਂ ਅਸੀਂ ਉੱਥੇ ਆਹ ਬਣਾ ਰਹੇ ਹਾਂ ਜਾਂ ਲੰਗਰ ਹਾਲ ਬਣਾ ਰਹੇ ਹਾਂ। ਜਿਹੜੇ ਇੱਥੇ ਆਉਂਦੇ ਨੇ ਉਹ ਆ ਕੇ ਵੇਖਦੇ ਨੇ, ਉੱਥੇ ਨਹੀਂ ਦੱਸਿਆ ਜਾਂਦਾ ਵੀ ਸਾਨੂੰ ਸੇਵਾ ਕਰੋ ਜੀ ਜਾਂ ਮਾਇਆ ਦਿਓ, ਕਦੇ ਵੀ ਨਹੀਂ। ਉੱਥੇ ਇਹੀ ਬੇਨਤੀ ਕਰੀਦੇ ਵੀ ਜੋ ਸੁਣਿਆ ਉਹਨੂੰ ਪੱਲੇ ਬੰਨੋ। ਤੇ ਕੀਰਤਨ ਭੇਟਾ ਜਿਹੜੀ ਸੰਗਤ ਦਿੰਦੀ ਆ, ਇੱਥੋਂ ਦੀ ਕੀਰਤਨ ਭੇਟਾ ਵੀ ਇੱਥੇ ਲੱਗਦੀ ਆ, ਜਿਹੜੀ ਬਾਹਰੋਂ ਆਪਣੇ ਆਪ ਸੰਗਤ ਭੇਟਾ ਦਿੰਦੀ ਆ ਉਹੀ ਲਾਈ ਜਾਂਦੀ ਆ। ਜਿੰਨੀ ਜਿੰਨੀ ਕੁ ਸੰਗਤ ਸੇਵਾ ਕਰਦੀ ਆ ਉਸੇ ਹਿਸਾਬ ਨਾਲ ਮਰ ਦੀ ਮਿਹਰ ਨਾਲ ਸੇਵਾਵਾਂ ਚੱਲਦੀਆਂ ਨੇ। ਇੱਥੇ ਸੇਵਾ ਚੱਲ ਰਹੀ ਆ ਗੁਰਦੁਆਰਾ ਤਰਸਰ ਸਾਹਿਬ ਢੱਡਰੀਆਂ, ਉੱਥੇ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ, ਦੋ ਜਗ੍ਹਾ ਦੇ ਉੱਪਰ ਹੋਰ ਵੀ ਕਈ ਪ੍ਰੇਮੀ ਗੁਰੂ ਘਰਾਂ ਦੀ ਸੇਵਾਵਾਂ। ਜਿੱਥੇ ਜਿੱਥੇ ਵੀ ਕੋਈ ਕਹਿ ਦੇਵੇ ਵੀ ਬਾਬਾ ਜੀ ਮਾੜਾ ਮੋਟਾ ਉਸ ਇਲਾਕੇ ਵਿੱਚ ਸਾਥ ਜਿੰਨਾ ਕੁ ਹੁੰਦਾ ਦੇਈਦਾ, ਮਰ ਦੀ ਮਿਹਰ ਨਾਲ ਹੈ ਵੀ ਸੰਗਤ ਦੀ ਮਾਇਆ ਸੰਗਤ ਦੇ ਉੱਤੇ ਖਰਚ ਹੁੰਦੀ। ਸੋ ਕਦੇ ਗਰੀਬ ਲੜਕੀਆਂ ਦੀ ਸ਼ਾਦੀ ਵੀ ਆਪ ਜੀ ਨੂੰ ਪਤਾ ਹੀ ਆ, ਪਿਛਲੀ ਵਾਰੀ 54 ਆਨੰਦ ਕਾਰਜ ਹੋਏ ਸੀ, ਹੁਣ ਫਿਰ ਅੱਗੇ ਆਨੰਦ ਕਾਰਜ ਰੱਖੇ ਜਾਣਗੇ, ਭਾਵੇਂ 100 ਹੋ ਜਾਏ ਭਾਵੇਂ 50 ਹੋ ਜਾਣ ਭਾਵੇਂ 150 ਲੜਕੀ ਦੀ ਸ਼ਾਦੀ ਹੋਵੇ, ਜਿੰਨਾ ਕੁ ਹੁੰਦਾ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਕੁ ਕਰੀਦਾ, ਜਿੰਨਾ ਕੁ ਸਤਿਗੁਰੂ ਉਦਮ ਉਪਰਾਲਾ ਬਖਸ਼ਦੇ ਹਨ। ਇਸੇ ਤਰ੍ਹਾਂ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਪਾਉਂਦੇ ਰਹਿਣਾ, ਜਿਵੇਂ ਆਪ ਜੀ ਤਨ ਮਨ ਧਨ ਨਾਲ ਸੇਵਾ ਕਰ ਰਹੇ ਹੋ। ਬਾਕੀ ਆਪ ਜੀ ਦਾ ਪਿਆਰ ਹੈ, ਜਿਹੜੇ ਏਡੀ ਏਡੀ ਦੂਰੋਂ ਹਾਜ਼ਰੀ ਭਰਨ ਆਉਂਦੇ ਹੋ, ਗਰਮੀ ਵਿੱਚ ਵੀ, ਮਿੱਟੀ ਘੱਟੇ ਵਿੱਚ ਵੀ, ਧੁੱਪ ਦੇ ਵਿੱਚ ਵੀ, ਸਾਰਾ ਸਾਰਾ ਦਿਨ ਖਲੋ ਕੇ ਵੀ, ਮੈਂ ਵੇਖਿਆ ਸੰਗਤ ਤੱਕਦੀ ਥੱਕਦੀ ਨਹੀਂ। ਇਹ ਆਪ ਜੀ ਦਾ ਪ੍ਰੇਮ, ਚਾਰ ਚਾਰ ਘੰਟੇ ਪ੍ਰੇਮ ਵਿੱਚ ਹੀ ਬੈਠਿਆ ਜਾਂਦਾ, ਇੱਦਾਂ ਨਹੀਂ ਬੈਠਿਆ ਜਾਂਦਾ ਪਿਆਰ ਵਾਲਾ, ਤੇ ਚਾਰ ਦੂਜਾ ਜਿਹੜਾ ਜਿਹਦੇ ਅੰਦਰ ਪ੍ਰੇਮ ਨਹੀਂ ਉਹ ਤੇ 4 ਮਿੰਟ ਨਹੀਂ ਬਹਿ ਸਕਦਾ, ਉਹਨੇ ਤੇ ਆਉਣਾ ਹੀ ਨਹੀਂ। ਐਡੀ ਦੂਰ ਚੱਲ ਕੇ ਆਏਗਾ ਹੀ ਉਹ ਜਿਹਦੇ ਅੰਦਰ ਪ੍ਰੇਮ ਹੈ, ਆ ਕੇ ਚਾਰ ਚਾਰ ਘੰਟੇ ਬੈਠਣਾ ਇਹ ਪ੍ਰੇਮ ਦੀ ਨਿਸ਼ਾਨੀ। ਇਹੀ ਅਰਦਾਸ ਆ ਮਹਾਰਾਜ ਨੇ ਜੇ ਜੋੜਿਆ ਹੈ ਤੇ ਜੋੜ ਕੇ ਰੱਖਣ, ਇਹੀ ਅਰਦਾਸ ਕਰਨੀ ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ, ਮੌਜ ਬੜੀ ਲਓ। ਆਓ ਸਾਰੇ ਆਖਰੀ ਧਾਰਨਾ ਪੜੋ, ਫਿਰ ਆਨੰਦ ਸਾਹਿਬ ਵਿੱਚ ਬੋਲਣਾ ਸਾਰਿਆਂ ਨੇ। ਦਾਤਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੇ ਨਾਲ ਜੋੜ ਕੇ, चरण कमल की मौज को कहो कैसे अनुमान कहबे को शोभा नहीं देखा ही
प्रवान।
फिर बेनती जिन्ना चर मर नहीं जाते उन्ना चर किसी ने नहीं जाना। जेरे कीर्तन भेटा देंदे ने सेवा चीसा पाउंदे ने प्यार विच जे नहीं भी पाओगे मैं फिर बेनती कर रहा कोई ये ना कवे बीए जी विच फिरदे ने तां भी इत्थे रश ना होवे। इस करके बेनती जरूर प्रवान करनी जिन्हें नहीं भेटा देनी कोई गल नहीं जो सुनिया है इहनू पल्ले बन्नो अमर छकण वास्ते मन बनाओ ये सब तो वड्डी भेटा होएगी। अगली संगरांद ते फिर पहुंच के लाहा लैणा सारी संगत दा धन्नवाद सर्व संगतां नू जी आया नू प्यार नाल सारे आखो नानक नाम
कला
तेरे भाणे
गुरबत दा भला
नानक नाम
चढ़दी कला
तेरे भाणे
गुरबत दा भला
राम कली राम कली महला तीजा आनंद एक ओंकार सतगुर प्रसाद आनंद पाया मेरी माए सतगुरु मैं पाया
रागरतन
परिवार शब्द गावन आया
तो हरि बंदी बसाया
आनंद हो सतगुरु मैं पाया
नाल
रहो तुम मन मेरे दुख सब सो क्यों मनो सारे साचे साहेब क्या नहीं करते रे
सब कुछ है जिस रे
सदा सिफत सलाहा तेरी नाम मन बसावे नानक सच्चे क्या नहीं करते रे सच्चा सुख मन आए बस इच्छा सब जाइया
सदा गुरबान की कह
नानक सुन हो संत हो सब करो
तारस
पाग शब्द नाज कर तारिया
भूत तुद वास की पाल कंठ कुमारिया
और कर्म पाया तुद जिंद को से नाम हर कर लगे
सुख हुआ
आनंद सुनो बड़ भागी सगल मनोरथ पूरे
प्रभु पाया
सगल मशहूर
दुख
ਸੰਤਾ ਪੁੱਤਰ ਸੁਣੀ ਸੱਚੀ ਬਾਣੀ
ਸੰਤ ਸਾਜਨ ਕਰੇ ਸੰਸੇ ਤੇ ਜਹਾਰੀ
ਤੇ ਪੁਨੀਤ ਕਹਤੇ ਸਤਿਗੁਰ ਰਹਿਆ ਪ੍ਰਭੂਵੇ ਪੁਨੀਤ ਕਹਤੇ ਭਗਤ ਸਤਿਗੁਰ ਰਹਿਆ ਪ੍ਰਭੂਵੇ
ਬੰਤ ਨਾਨਕ ਗੁਰੂ ਜਨਮ ਲਾਵੇ
ਫਤਿਹ।